ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਤੀਜਾ ਸਤਿਗੁਰ ਤੇਜੋ ਮੋਹ ਫਿਰੇ ਸੇ ਬੱਧੇ ਦੁੱਖ ਸਹਾਹੇ ਫਿਰ ਫਿਰ ਮਿਲਣ ਨਾ ਪਾਏ ਨੀ ਜੰਮ ਹੈ ਤੈ ਮਰ ਜਾਹੇ ਸਤਿਗੁਰ ਤੇਜੋ ਮੋਹ ਫਿਰੇ ਸੇ ਬੱਧੇ ਦੁੱਖ ਸਹਾਹੇ
ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਸੰਗਤਾਂ ਬਹੁਤ ਬਹੁਤ ਵੱਡਿਆਂ ਭਾਗਾਂ ਵਾਲੇ ਹੋ ਜਿਨ੍ਹਾਂ ਨੂੰ ਗਰੀਬ ਨਿਵਾਜ ਸੱਚੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਪਾਵਨ ਪਵਿੱਤਰ ਦਰਸ਼ਨ ਕਰਨ ਦਾ ਜੁਗੋ ਜੁਗ ਅਟਲ ਗਰੀਬ ਨਿਵਾਜ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਦੀਦਾਰ ਕਰਦਿਆਂ ਹੋਇਆਂ ਹਾਜ਼ਰੀਆਂ ਭਰਨ ਦਾ ਜਿੱਥੇ ਸੋਭ ਸੁਭਾਗਾ ਸਮਾਂ ਪ੍ਰਾਪਤ ਹੋ ਰਿਹਾ ਹੈ ਉੱਥੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਰੋਜ਼ਾਨਾ ਦੇ ਗੁਰਮਤਿ ਸਮਾਗਮਾਂ ਦੇ ਅੰਦਰ ਦੀਵਾਨਾਂ ਦੇ ਅੰਦਰ ਸਤ ਸੰਗਤ ਕਰਨ ਦਾ ਵੀ ਸੋਭ ਸੁਭਾਗਾ ਸਮਾਂ ਪ੍ਰਾਪਤ ਹੋ ਰਿਹਾ ਹੈ। ਆਪ ਜੀ ਨੇ ਧੰਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਅਲਾਹੀ ਗੁਰਬਾਣੀ ਸ੍ਰੀ ਆਸਾ ਜੀ ਦੀ ਵਾਰ ਦੇ ਸੰਪੂਰਨ ਕੀਰਤਨ ਸਰਵਣ ਕਰਕੇ ਆਪਣੇ ਮਨੁੱਖ ਜਨਮ ਦੇ ਸਵਾਸਾਂ ਨੂੰ ਸਫਲ ਕੀਤਾ ਹੈ। ਸਤਿਗੁਰੂ ਜੀ ਨੇ ਜੋ ਅੰਮ੍ਰਿਤ ਵੇਲੇ ਤੋਂ ਸਾਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਸ੍ਰੀ ਮੁਖਵਾਕ ਬਖਸ਼ਿਸ਼ ਕੀਤੇ ਹਨ ਉਹਨਾਂ ਦੀ ਕਥਾ ਮਨ ਬਿਰਤੀ ਨੂੰ ਇਕਾਗਰ ਕਰਕੇ ਸਰਵਣ ਕਰੋ। ਸੋਰਠ ਰਾਗ ਦੀ ਵਾਰ ਵਿੱਚ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਾਡੇ ਉੱਤੇ ਅਪਾਰ ਕਿਰਪਾ ਕੀਤੀ ਹੈ, ਮਿਹਰ ਕੀਤੀ ਹੈ, ਰਹਿਮਤ ਕੀਤੀ ਹੈ, ਕਿਉਂਕਿ ਸੋਰਠ ਰਾਗ ਦੀ ਜਿਹੜੀ ਵਾਰ ਹੈ ਇਹ ਚੌਥੇ ਗੁਰਦੇਵ ਧੰਨ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਆਪ ਆਪਣੇ ਪਾਵਨ ਪਵਿੱਤਰ ਮੁਖਾਰਬਿੰਦ ਤੋਂ ਉਚਾਰਨ ਕੀਤੀ ਹੈ ਔਰ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਸਲੋਕ ਅਤੇ ਮਹੱਲੇ ਦੂਸਰੇ ਗੁਰੂ ਸਾਹਿਬਾਨਾਂ ਦੇ ਨਾਲ ਸ਼ਾਮਲ ਕਰਕੇ ਇਸ ਵਾਰ ਨੂੰ ਸੰਪੂਰਨ ਕੀਤਾ ਹੈ। ਸੱਤਵਾਂ ਸਲੋਕ ਅਤੇ ਪੌੜੀ ਆਰੰਭ ਹੋਈ ਹੈ ਔਰ ਤੀਸਰੇ ਗੁਰਦੇਵ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਸਾਨੂੰ ਪਰਮ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ ਕਿ ਜੋ ਲੋਕ ਗੁਰੂ ਤੋਂ ਬੇਮੁਖ ਹੋ ਜਾਂਦੇ ਹੈ, ਜਿਨ੍ਹਾਂ ਨੇ ਗੁਰੂ ਦੀ ਸ਼ਰਣ ਨਹੀਂ ਗ੍ਰਹਿਣ ਕੀਤੀ ਜੀਵਨ ਦੇ ਅੰਦਰ, ਗੁਰੂ ਦਾ ਲੜ ਨਹੀਂ ਪਕੜਿਆ ਹੈ, ਗੁਰੂ ਦੇ ਚਰਨਾਂ ਨਾਲ ਆ ਕੇ ਜਿਹੜੇ ਲੋਕ ਨਹੀਂ ਜੁੜੇ ਹਨ ਉਹਨਾਂ ਦੀ ਲੋਕ ਪ੍ਰਲੋਕ ਵਿੱਚ ਕੀ ਹਾਲਤ ਹੁੰਦੀ ਹੈ ਔਰ ਐਸੇ ਲੋਕਾਂ ਨੂੰ ਗੁਰਬਾਣੀ ਨੇ ਬੇਮੁੱਖਾਂ ਦਾ ਦਰਜਾ ਦਿੱਤਾ ਹੈ। ਗੁਰੂ ਤੋਂ ਬੇਮੁੱਖ ਜਿਹੜਾ ਵਿਅਕਤੀ ਹੈ ਸਾਧ ਸੰਗਤ ਜੀ ਵੱਡੇ ਤੋਂ ਵੱਡਾ ਪਾਪੀ ਮਨੁੱਖ ਵੀ ਗੁਰੂ ਦੀ ਸ਼ਰਨ ਵਿੱਚ ਆਉਣ ਨਾਲ ਬਖਸ਼ਿਆ ਜਾ ਸਕਦਾ ਹੈ ਪਰ ਜਿਹੜਾ ਬੇਮੁੱਖ ਵਿਅਕਤੀ ਹੈ ਉਸ ਦਾ ਬਖਸ਼ਿਆ ਜਾਣਾ ਬੜਾ ਕਠਿਨ ਹੈ। ਇਸ ਲਈ ਬੇਮੁੱਖਾਂ ਦੀ ਹਾਲਤ ਸੱਚੇ ਪਾਤਸ਼ਾਹ ਅੱਜ ਦੇ ਸ੍ਰੀ ਮੁਖਵਾਕ ਅੰਦਰ ਸਾਨੂੰ ਬਖਸ਼ਿਸ਼ ਕਰ ਰਹੇ ਹਨ। ਸੋਰਠ ਰਾਗ ਦੀ ਵਾਰ ਹੈ ਤੀਸਰੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਛੇਵੇਂ ਸਲੋਕ ਵਿੱਚ ਸਾਨੂੰ ਪਰਮ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਹਨ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਸਤਿਗੁਰ ਤੇ ਜੋ ਮੋਹ ਫਿਰੇ।
ਜਿਹੜੇ ਸਤਿਗੁਰਾਂ ਤੋਂ ਮੋਹ ਫਿਰੇ ਲੋਕ ਬੇਮੁੱਖ ਲੋਕ ਹਨ ਜਿਨ੍ਹਾਂ ਨੇ ਆਪਣਾ ਮੂੰਹ ਗੁਰੂ ਵੱਲੋਂ ਦੂਸਰੀ ਤਰਫ ਘੁਮਾ ਲਿਆ ਦੂਸਰੇ ਪਾਸੇ ਜਿਹੜੇ ਲੋਕ ਤੁਰ ਪਏ ਹੈ। ਮੋਹ ਫਿਰੇ ਲੋਕਾਂ ਨੂੰ ਬੇਮੁੱਖ ਕਿਹਾ ਜਾਂਦਾ ਹੈ। ਇਸ ਕਰਕੇ ਜਿਹੜੇ ਸੱਚੇ ਸਤਿਗੁਰੂ ਤੋਂ ਬੇਮੁੱਖ ਲੋਕ ਹਨ ਬੇਮੁੱਖ ਜੀਵ ਹਨ ਜੋ ਵੀ
ਸੇ ਬੱਧੇ ਦੁੱਖ ਸਹਾਏ।
ਉਹ ਬੱਧੇ ਹੋਏ ਦੁੱਖਾਂ ਦੇ ਸਾਧ ਸੰਗਤ ਜੀ ਉਹ ਜੰਮਣ ਮਰਨ ਦੇ ਬੰਨੇ ਹੋਏ ਦੁੱਖਾਂ ਦੇ ਹਉਮੈ ਆਦਿਕ ਦੁੱਖਾਂ ਦੇ ਹੰਕਾਰ ਆਦਿਕ ਦੁੱਖਾਂ ਦੇ ਨਰਕਾਂ ਦੇ ਦੁੱਖਾਂ ਦੇ ਬੱਝੇ ਹੋਏ ਐਸ ਜਨਮ ਵਿੱਚ ਵੀ ਅਤੇ ਪ੍ਰਲੋਕ ਵਿੱਚ ਵੀ ਬੜੇ ਭਾਰੀ ਦੁੱਖਾਂ ਨੂੰ ਸਹਾਰਦੇ ਹਨ। ਜਿਵੇਂ ਯੱਕੇ ਦੇ ਵਿੱਚ ਜੁੜਿਆ ਹੋਇਆ ਘੋੜਾ ਉਨ੍ਹਾਂ ਚਿਰ ਤੁਰਦਾ ਹੀ ਰਹਿੰਦਾ ਹੈ ਜਿੰਨਾ ਚਿਰ ਆਪਣੇ ਮਾਲਕ ਦਾ ਕਰਜ਼ਾ ਨਹੀਂ ਉਤਾਰ ਦਿੰਦਾ। ਜਦੋਂ ਪਹਿਲੇ ਮਾਲਕ ਦਾ ਕਰਜ਼ਾ ਉਤਰ ਜਾਂਦਾ ਦੂਜਾ ਖਰੀਦ ਲੈਂਦਾ ਹੈ ਫਿਰ ਦੂਸਰੇ ਦੇ ਯੱਕੇ ਵਿੱਚ ਰੁੜ ਕੇ ਉਹਦੇ ਦੁੱਖ ਸਹਾਰਨ ਲੱਗ ਪੈਂਦਾ ਹੈ। ਇਸੇ ਤਰ੍ਹਾਂ ਜਿਵੇਂ ਖੋਤਾ ਸਾਰਾ ਦਿਨ ਆਪਣੇ ਮਾਲਕ ਦੀ ਮਾਰ ਵੀ ਸਹਾਰਦਾ ਹੈ ਔਰ ਸਿਰ ਉੱਤੇ ਭਾਰ ਵੀ ਢੋਂਦਾ ਹੈ ਅਤੇ ਭਟਕਦਾ ਹੋਇਆ ਦੁੱਖਾਂ ਨੂੰ ਸਹਾਰਦਾ ਹੈ। ਇਸੇ ਤਰ੍ਹਾਂ ਜਿਹੜੇ ਗੁਰੂ ਤੋਂ ਬੇਮੁੱਖ ਹਨ ਲੋਕ ਉਹ ਮਮਤਾ ਦੇ ਬੱਧੇ ਹੋਏ ਜੰਮਣ ਅਤੇ ਮਰਨ ਦੇ ਜਿਹੜੇ ਦੁੱਖ ਹੈ ਉਹਨਾਂ ਨੂੰ ਆਪਣੇ ਸਿਰ ਤੇ ਸਹਾਰਨਾ ਕਰਦੇ ਹੈ।
ਫਿਰ ਫਿਰ ਮਿਲਣ ਨਾ ਪਾਏ ਨੀ
ਫਿਰ ਮੁੜ ਕਰਕੇ ਉਹਨਾਂ ਨੂੰ ਦੁਬਾਰਾ ਦੁਬਾਰਾ ਪਰਮੇਸ਼ੁਰ ਨਾਲ ਮਿਲਣ ਵਾਲੀ ਵਾਹਿਗੁਰੂ ਨਾਲ ਮਿਲਣ ਵਾਲੀ ਥਾਂ ਨਹੀਂ ਪ੍ਰਾਪਤ ਹੋਣੀ। ਉਹ ਫਿਰਦੇ ਕਿੱਥੇ ਹੈ ਭਟਕਣਾ ਦੇ ਵਿੱਚ ਜੰਮਣ ਮਰਨ ਦੇ ਫੇਰਿਆਂ ਵਿੱਚ ਤੁਰੇ ਫਿਰਦੇ ਹਨ। 84 ਲੱਖ ਜੂਨਾਂ ਦੇ ਵਿੱਚ ਦੁਬਾਰਾ ਦੁਬਾਰਾ ਮੁੜ ਮੁੜ ਕੇ ਫੇਰੇ ਘੁਮਾਏ ਜਾਂਦੇ ਆ ਬਾਰ ਬਾਰ ਫਿਰਦੇ ਆ। ਫਿਰਨਾ ਕੀ ਆ ਉਹਨਾਂ ਦਾ ਚੱਕਰ ਬਣਿਆ ਰਹਿੰਦਾ ਹੈ। ਇਸ ਕਰਕੇ ਮੁੜ ਮੁੜ ਕੇ ਦੁਬਾਰਾ ਉਹਨਾਂ ਨੂੰ ਪੂਰੇ ਸਤਿਗੁਰਾਂ ਨਾਲ ਮਿਲਣਾ ਨਹੀਂ ਪ੍ਰਾਪਤ ਹੁੰਦਾ ਔਰ ਦੁਬਾਰਾ ਉਹਨਾਂ ਨੂੰ ਪਰਮੇਸ਼ੁਰ ਨਾਲ ਮਿਲਣਾ ਨਹੀਂ ਪ੍ਰਾਪਤ ਹੁੰਦਾ। ਇਸ ਕਰਕੇ ਉਹ ਜੰਮਣ ਮਰਨ ਦੇ ਫੇਰਿਆਂ ਵਿੱਚ ਇਹਨਾਂ ਦੁੱਖਾਂ ਵਿੱਚ ਹੀ ਪਏ ਰਹਿੰਦੇ ਹਨ।
ਜੰਮਹ ਤੈ ਮਰ ਜਾਹੇ
ਔਰ ਉਹਨਾਂ ਦੀ ਹਾਲਤ ਕੀ ਹੁੰਦੀ ਆ ਉਹ ਜੰਮਦੇ ਆ ਅਤੇ ਮਰ ਪੈਂਦੇ ਆ ਜੰਮਦੇ ਆ ਔਰ ਮਰਦੇ ਆ। ਜਿਵੇਂ ਯੱਕੇ ਵਿੱਚ ਜੁੜਿਆ ਹੋਇਆ ਘੋੜਾ ਇੱਕ ਮਾਲਕ ਦਾ ਕਰਜ਼ਾ ਉਤਾਰ ਕੇ ਦੂਜੇ ਦਾ ਤਾਰਨ ਲੱਗ ਪੈਂਦਾ ਇਸੇ ਤਰ੍ਹਾਂ ਉਹ ਜਿਹੜੇ ਉਹਨਾਂ ਨੇ ਜੀਵਨ ਵਿੱਚ ਪਾਪ ਕੀਤੇ ਹੈ ਨਾ, ਇੱਕ ਪਾਪ ਦਾ ਲੇਖਾ ਨਿਬੇੜ ਕੇ ਦੂਜਾ ਜਨਮ ਧਾਰ ਲੈਂਦੇ ਆ, ਦੂਜੇ ਵਿੱਚ ਫਿਰ ਅਗਲਾ ਲੇਖਾ ਸ਼ੁਰੂ ਹੋ ਜਾਂਦਾ। ਇਸ ਕਰਕੇ ਉਹ ਜੰਮਦੇ ਅਤੇ ਮਰਦੇ ਹੀ ਰਹਿੰਦੇ ਹਨ। ਇਹੀ ਚੱਕਰ ਉਹਨਾਂ ਨੂੰ ਆਵਾਗਮਨ ਦਾ ਵਾਰ ਵਾਰ ਉਹਨਾਂ ਦੇ ਸਿਰ ਉੱਤੇ ਉਹਨਾਂ ਦੇ ਗਲ ਵਿੱਚ ਪਿਆ ਰਹਿੰਦਾ ਹੈ।
ਸਹਿਸਾ ਰੋਗ ਨਾ ਛੋਡਈ,
ਔਰ ਸਹਿਸਾ ਸੰਸਾ ਜਿਹੜਾ ਹੈ ਮਨ ਵਿੱਚ ਬਣਿਆ ਰਹਿਣਾ। ਵਿਦਵਾਨਾਂ ਨੇ ਪ੍ਰਮਾਣਗਤ ਔਰ ਪ੍ਰਮੇਗਤ ਸੰਸੇ ਦਾ ਜ਼ਿਕਰ ਕੀਤਾ ਹੈ। ਪ੍ਰਮਾਣਗਤ ਸੰਸਾ ਉਸ ਨੂੰ ਕਿਹਾ ਜਾਂਦਾ ਹੈ ਕਿ ਧਾਰਮਿਕ ਗ੍ਰੰਥਾਂ ਉੱਤੇ ਸੱਤ ਔਰ ਅਸੱਤ ਦਾ ਖਿਆਲ ਜੀਵਨ ਵਿੱਚ ਬਣਿਆ ਰਹਿਣਾ ਕਿ ਇਹ ਸੱਤ ਹੈ ਜਾਂ ਅਸੱਤ ਹੈ। ਜਿਵੇਂ ਗੁਰਬਾਣੀ ਪ੍ਰਤੀ ਮਨ ਦੇ ਵਿੱਚ ਸ਼ੰਕਾ ਬਣਿਆ ਰਹਿਣਾ ਕਿ ਗੁਰਬਾਣੀ ਸੱਤ ਹੈ ਜਾਂ ਅਸੱਤ ਹੈ, ਇਸ ਨੂੰ ਪ੍ਰਮਾਣਗਤ ਸੰਸਾ ਵਿਦਵਾਨ ਆਖਦੇ ਹੈ। ਪ੍ਰਮੇਗਤ ਸੰਸਾ ਹੁੰਦਾ ਜਿਹੜਾ ਕਥਨ, ਜਿਹੜਾ ਵਿਸ਼ਾ, ਧਾਰਮਿਕ ਗ੍ਰੰਥਾਂ ਦਾ ਵਿਸ਼ਾ, ਵੇਦਾਂ ਸ਼ਾਸਤਰਾਂ ਦਾ ਵਿਸ਼ਾ ਕਹਿ ਲਓ, ਗੁਰਬਾਣੀ ਦਾ ਵਿਸ਼ਾ ਕਹਿ ਲਓ, ਉਸ ਉੱਤੇ ਵੀ ਸੱਤ ਅਸੱਤ ਵਾਲੀ ਹਾਲਤ ਬਣੀ ਰਹਿਣੀ ਔਰ ਬੁੱਧੀ ਦਾ ਵਿਪਰਜੇ ਹੋ ਜਾਣਾ। ਗੁਰਬਾਣੀ ਸਿਧਾਂਤਾਂ ਤੋਂ ਬਿਲਕੁਲ ਉਲਟ ਹੋ ਜਾਣਾ, ਐਸੇ ਜਿਹੜੇ ਸੰਸੇ ਹੈ ਇਹ ਉਹਨਾਂ ਦੇ ਗਲ ਵਿੱਚ ਪਏ ਰਹਿੰਦੇ ਹੈ। ਹਾਂ, ਪ੍ਰਮਾਣਗਤ ਸੰਸਾ ਜਿਹੜਾ ਉਹ ਸਰਵਣ ਕਰਨ ਦੇ ਨਾਲ ਦੂਰ ਹੁੰਦਾ, ਪ੍ਰਮੇਗਤ ਸੰਸਾ ਮੰਨਣ ਕਰਨ ਦੇ ਨਾਲ ਦੂਰ ਹੁੰਦਾ। ਜਿੰਨਾ ਚਿਰ ਗੁਰੂ ਦੀ ਹਜ਼ੂਰੀ ਵਿੱਚ ਆ ਕੇ ਗੁਰਬਾਣੀ ਗੁਰਬਾਣੀ ਦੇ ਉਪਦੇਸ਼ ਨੂੰ ਨਹੀਂ ਸੁਣੇਗਾ, ਉਨਾ ਚਿਰ ਪ੍ਰਮਾਣਗਤ ਸੰਸਾ ਖਹਿਣਾ ਨਹੀਂ ਛੱਡਦਾ। ਜਿੰਨਾ ਚਿਰ ਮੰਨਣ ਨਹੀਂ ਕਰਦਾ ਉਨਾ ਚਿਰ ਪ੍ਰਮੇਗਤ ਸੰਸੇ ਤੋਂ ਛੁਟਕਾਰਾ ਨਹੀਂ ਹੁੰਦਾ। ਇਸ ਕਰਕੇ ਇਹ ਸੰਸੇ ਬਣੇ ਰਹਿੰਦੇ ਹੈ। ਦੂਜਾ ਸੰਸਾ ਹੁੰਦਾ ਚਿੰਤਾ, ਮਨ ਦੇ ਵਿੱਚ ਹਮੇਸ਼ਾ ਵਾਸਤੇ ਲੱਗੀ ਰਹਿਣੀ, ਚਿੰਤਾ ਚਿਖਾ ਬਰਾਬਰੀ। ਚਿੰਤਾ ਦਾ ਰੋਗ ਉਹਨਾਂ ਨੂੰ ਕਦੇ ਵਾਸਤੇ ਵੀ ਨਹੀਂ ਛੱਡਦਾ, ਚਿੰਤਾ ਦਾ ਰੋਗ ਉਹਨਾਂ ਦੇ ਗਲ ਪਿਆ ਰਹਿੰਦਾ। ਉਹਨਾਂ ਦੀ ਹਾਲਤ ਕੀ ਹੁੰਦੀ ਹੈ ਬੇਮੁਖਾਂ ਦੀ, ਜਿੱਥੇ ਪ੍ਰਮਾਣਗਤ ਪ੍ਰਮੇਗਤ ਸੰਸੇ ਉਹਨਾਂ ਦੇ ਗਲ ਵਿੱਚ ਪਏ ਰਹਿੰਦੇ ਹੈ, ਉੱਥੇ ਚਿੰਤਾ ਦਾ ਰੋਗ ਵੀ, ਜਾਂ ਇਉਂ ਕਹਿ ਲਓ ਜਿਹੜਾ ਸਹਿਸਾ ਹੰਕਾਰ ਆਦਿਕ ਹੈ ਔਰ ਚਿੰਤਾ ਦਾ ਰੋਗ ਆਦਿਕ ਹੈ, ਇਹ ਉਹਨਾਂ ਦਾ ਖਹਿੜਾ ਨਹੀਂ ਛੱਡਦੇ ਹਨ।
ਦੁੱਖ ਹੀ ਮਹਿ ਦੁੱਖ ਪਾਹੇ,
ਦੁੱਖਾਂ ਦੇ ਵਿੱਚ ਹੀ ਉਹਨਾਂ ਨੂੰ ਹਮੇਸ਼ਾ ਵਾਸਤੇ ਪਾਇਆ ਜਾਂਦਾ। ਇੱਕ ਦੁੱਖ ਦੂਰ ਹੁੰਦਾ, ਦੂਜਾ ਫੇਰ ਉਹਨਾਂ ਦੇ ਗਲ ਪੈ ਜਾਂਦਾ। ਉਹ ਦੁੱਖਾਂ ਦੇ ਵਿੱਚ, ਜੰਮਣ ਮਰਨ ਦੇ ਦੁੱਖਾਂ ਦੇ ਵਿੱਚ, ਸੰਸਾਰ ਦੇ ਕਸ਼ਟ ਰੂਪ ਦੁੱਖਾਂ ਦੇ ਵਿੱਚ, ਜਾਂ ਇਸ ਲੋਕ ਦੇ ਚਿੰਤਾ ਆਦਿਕ ਰੋਗ ਜਿਹੜੇ ਦੁੱਖ ਹੈ, ਔਰ ਪ੍ਰਲੋਕ ਦੇ ਵਿੱਚ ਜਮ੍ਹਾਂ ਆਦਿਕਾਂ ਦੇ ਜਿਹੜੇ ਦੁੱਖ ਹੈ, ਇਹਨਾਂ ਦੁੱਖਾਂ ਦੇ ਵਿੱਚ ਹੀ ਉਹਨਾਂ ਨੂੰ ਪਾਇਆ ਜਾਂਦਾ, ਸਿੱਟਿਆ ਜਾਂਦਾ ਹੈ।
ਨਾਨਕ ਨਜ਼ਰੀ ਬਖਸ਼ ਲੇ,
ਔਰ ਸਾਧ ਸੰਗਤ ਜੀ ਜਿਹੜੇ ਗੁਰੂ ਦੇ ਚਰਨਾਂ ਨਾਲ ਬੇਮੁਖਤਾਈ ਨੂੰ ਤਿਆਗ ਕੇ ਗੁਰੂ ਦੇ ਚਰਨਾਂ ਨਾਲ ਆ ਕੇ ਜੁੜ ਜਾਂਦੇ ਹੈ ਨਾ, ਗੁਰੂ ਦੀ ਓਟ ਗ੍ਰਹਿਣ ਕਰ ਲੈਂਦੇ ਹੈ, ਗੁਰੂ ਦਾ ਆਸਰਾ ਧਾਰਨ ਕਰ ਲੈਂਦੇ ਹੈ, ਉਹਨਾਂ ਉੱਤੇ ਧੰਨ ਗੁਰੂ ਅਮਰਦਾਸ ਜੀ ਕਹਿੰਦੇ ਵਾਹਿਗੁਰੂ ਦੀ ਨਜ਼ਰ ਹੋ ਜਾਂਦੀ ਹੈ, ਕਿਰਪਾ ਹੋ ਜਾਂਦੀ ਹੈ, ਔਰ ਸਤਿਗੁਰੂ ਉਹਨਾਂ ਦੇ ਤਮਾਮ ਗੁਨਾਹਾਂ ਨੂੰ ਪਾਪਾਂ ਨੂੰ ਬਖਸ਼ ਲੈਂਦੇ ਹੈ। ਜਿਹੜਾ ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਰ ਥੈ ਕੋਈ, ਪੁੱਛੋ ਵਿਵੇਕੀਆ ਜਾਏ। ਵਿਵੇਕੀ ਪੁਰਸ਼ਾਂ ਨੂੰ ਵੀ ਜਾ ਕੇ ਪੁੱਛ ਲਓ ਕਿ ਬੇਮੁੱਖ ਨੂੰ ਵੀ ਗੁਰੂ ਤੋਂ ਬਿਨਾਂ ਕਦੇ ਮੁਕਤੀ ਨਹੀਂ ਹਾਸਲ ਹੁੰਦੀ, ਕਦੇ ਪ੍ਰਾਪਤ ਨਹੀਂ ਹੁੰਦੀ। ਜਿਹੜਾ ਮਨੁੱਖ ਗੁਰੂ ਤੋਂ ਬੇਮੁੱਖ ਹੋ ਗਿਆ, ਜਿੰਨਾ ਚਿਰ ਗੁਰੂ ਦੀ ਸ਼ਰਨ ਵਿੱਚ ਨਹੀਂ ਨਾ ਆਏਗਾ, ਗੁਰੂ ਨੂੰ ਮਿਲੇਗਾ ਨਹੀਂ, ਉਹਨਾਂ ਚਿਰ ਉਹ ਬਖਸ਼ਿਆ ਨਹੀਂ ਜਾਂਦਾ। ਇਸ ਕਰਕੇ ਧੰਨ ਗੁਰੂ ਅਮਰਦਾਸ ਜੀ ਫਰਮਾਨ ਕਰਦੇ ਹੈ, ਜਿਹੜੇ ਗੁਰੂ ਦੇ ਚਰਨਾਂ ਵਿੱਚ ਆ ਗਏ ਉਹਨਾਂ ਨੂੰ ਬਖਸ਼ ਲਿਆ, ਜੋ ਸ਼ਰਨ ਆਵੇ ਅਤੇ ਸਕੰਠ ਲਾਵੇ ਉਹ ਬਿਰਧ ਸੁਆਮੀ ਸੰਦਾ, ਉਹਨਾਂ ਦੇ ਤਮਾਮ ਪਾਪਾਂ ਨੂੰ ਸਤਿਗੁਰੂ ਬਖਸ਼ ਲੈਂਦੇ ਹੈ ਔਰ ਉਹਨਾਂ ਉੱਤੇ ਕਿਰਪਾ ਦੀ ਨਦਰ ਹੋ ਜਾਂਦੀ ਹੈ। ਨਦਰੀ ਕਿਰਪਾ ਭਰੀ ਨਿਗਾਹ ਗੁਰੂ ਦੀ ਉਹਨਾਂ ਉੱਤੇ ਹੋ ਜਾਂਦੀ ਹੈ, ਬਖਸ਼ਿਸ਼ ਭਰੀ ਨਿਗਾਹ ਗੁਰੂ ਦੀ ਮਿਹਰ ਦੀ ਨਿਗਾਹ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ।
ਸਭ ਦੇ ਮੇਲ ਮਿਲਾ ਹੈ
ਔਰ ਗੁਰੂ ਦੇ ਦਰ ਤੋਂ ਗੁਰ ਸ਼ਬਦ ਦਾ ਮੇਲ ਉਹਨਾਂ ਨੂੰ ਮਿਲ ਪੈਂਦਾ, ਗੁਰ ਸ਼ਬਦ ਨਾਲ ਨਾਮ ਨਾਲ ਉਹ ਜੁੜ ਪੈਂਦੇ ਹੈ। ਸ਼ਬਦ ਦਾ ਅਰਥ ਗੁਰੂ ਦਾ ਉਪਦੇਸ਼ ਉਹਨਾਂ ਨੂੰ ਜਦੋਂ ਮਿਲ ਗਿਆ ਔਰ ਉਸ ਉਪਦੇਸ਼ ਨੂੰ ਉਹਨਾਂ ਨੇ ਮਿਲ ਕੇ ਇੱਕਮਿਕ ਹੋ ਕੇ ਸ਼ਬਦ ਦਾ ਰੂਪ ਬਣ ਗਏ ਕਮਾਈ ਕਰਦਿਆਂ ਕਰਦਿਆਂ, ਫਿਰ ਸ਼ਬਦ ਵਿੱਚ ਨਾਮ ਵਿੱਚ ਬਾਣੀ ਵਿੱਚ ਵਾਹਿਗੁਰੂ ਦੇ ਸਿਮਰਨ ਵਿੱਚ ਇਹ ਸ਼ਕਤੀ ਹੈ ਕਿ ਉਹਨਾਂ ਨੂੰ ਵਾਹਿਗੁਰੂ ਪਰਮੇਸ਼ਰ ਦੇ ਨਾਲ ਇਹ ਨਾਮ ਪਰਮੇਸ਼ਰ ਦਾ ਮਿਲਾ ਦਿੰਦਾ, ਏਕਤਾ ਕਰਾ ਦਿੰਦਾ ਹੈ ਔਰ ਫਿਰ ਉਹਨਾਂ ਦਾ ਜੰਮਣ ਮਰਨ ਦਾ ਦੁੱਖ ਕੱਟਿਆ ਜਾਂਦਾ ਹੈ।
ਮਹੱਲਾ ਤੀਜਾ।
ਤੀਸਰੇ ਗੁਰਦੇਵ ਧੰਨ ਗੁਰੂ ਅਮਰਦਾਸ ਸਾਹਿਬ ਜੀ ਫਰਮਾਨ ਕਰਦੇ ਹਨ ਅਗਲੇ ਸਲੋਕ ਵਿੱਚ,
ਜੋ ਸਤਿਗੁਰ ਤੇ ਮੋਹ ਫਿਰੇ,
ਜਿਨ੍ਹਾਂ ਨੇ ਸਤਿਗੁਰੂ ਵੱਲੋਂ ਆਪਣਾ ਮੂੰਹ ਘੁਮਾ ਲਿਆ, ਦੂਜੇ ਪਾਸੇ ਲਾ ਲਿਆ, ਕੁਸੰਗਤ ਵਾਲੇ ਪਾਸੇ ਤੁਰ ਪਏ, ਮਨਮੁਖਾਂ ਤੇ ਬੇਮੁਖਾਂ ਦੇ ਰਸਤੇ ਤੁਰ ਪਏ, ਤਾਨੋ ਗੁਰਸਿੱਖ ਜਿਹੜੇ ਸਤਿਗੁਰੂ ਵੱਲ ਆਪਣਾ ਮੁੱਖ ਕਰਕੇ ਹਮੇਸ਼ਾ ਤੁਰਦੇ ਹੈ। ਇੱਕ ਉਹ ਹੈ ਜਿਨ੍ਹਾਂ ਨੇ ਗੁਰੂ ਨੂੰ ਪਿੱਠ ਦੇ ਦਿੱਤੀ ਹੈ, ਗੁਰੂ ਵੱਲੋਂ ਮੁੱਖ ਦੂਜੇ ਪਾਸੇ ਆਪਣਾ ਤੋਰ ਲਿਆ ਹੈ। ਐਸੇ ਜਿਹੜੇ ਬੇਮੁੱਖ ਹਨ ਉਹਨਾਂ ਦੀ ਕੀ ਹਾਲਤ ਹੁੰਦੀ ਹੈ?
ਤਿਨਾ ਠੌਰ ਨਾ ਠਾਓ,
ਉਹਨਾਂ ਨੂੰ ਠੌਰ ਹੈ। ਸਲੋਕ ਦੇ ਵਿੱਚ ਵੀ ਸ਼ਾਂਤੀ ਦੀ ਜਗ੍ਹਾ ਠਾਓ ਨਾਮ ਸ਼ਾਂਤੀ ਦੀ ਜਗ੍ਹਾ ਉਹਨਾਂ ਨੂੰ ਪ੍ਰਾਪਤ ਨਹੀਂ ਹੁੰਦੀ, ਉਹਨਾਂ ਦੀ ਹਿਰਦੇ ਵਿੱਚ ਸ਼ਾਂਤੀ ਨਹੀਂ ਆ ਕੇ ਠਹਿਰਦੀ, ਟਿਕਦੀ ਨਹੀਂ, ਉਹਨਾਂ ਦਾ ਮਨ ਭਟਕਦਾ ਰਹਿੰਦਾ ਔਰ ਉਹਨਾਂ ਨੂੰ ਪ੍ਰਲੋਕ ਵਿੱਚ ਵੀ ਪਰਮੇਸ਼ਰ ਦੀ ਦਰਗਾਹ ਵਿੱਚ ਠਾਉਂ ਜਗ੍ਹਾ ਨਹੀਂ ਮਿਲਦੀ ਹੈ। ਇਸ ਕਰਕੇ ਜਿਹੜੇ ਗੁਰੂ ਤੋਂ ਬੇਮੁੱਖ ਹਨ ਉਹ ਇੱਥੇ ਵੀ ਭਟਕਦੇ ਹੈ ਔਰ ਪ੍ਰਲੋਕ ਵਿੱਚ ਵੀ ਜਮਾਂ ਦੇ ਦੁੱਖ ਸਹਾਰਦੇ ਉੱਥੇ ਵੀ ਭਟਕਦੇ ਹਨ। ਇਸ ਕਰਕੇ ਉਹ ਤੁਰੇ ਹੀ ਫਿਰਦੇ ਰਹਿੰਦੇ ਹਨ ਜਿਹੜੇ ਬੇਮੁੱਖ ਹਨ।
ਜਿਉਂ ਛੁੱਟੜ ਘਰ ਘਰ ਫਿਰੇ,
ਉਹਨਾਂ ਦੀ ਹਾਲਤ ਕਿਹੋ ਜਿਹੀ ਹੁੰਦੀ ਹੈ? ਜਿਵੇਂ ਛੁੱਟੜ ਇਸਤਰੀ, ਗੁਣਾਂ ਤੋਂ ਹੀਣੀ ਇਸਤਰੀ, ਜਿਹਨੂੰ ਪਤੀ ਨੇ ਛੱਡ ਦਿੱਤਾ, ਉਹ ਘਰਾਂ ਘਰਾਂ ਦੇ ਵਿੱਚ ਹਰ ਇੱਕ ਦੇ ਦਰ ਦਰ ਦੇ ਉੱਤੇ ਜਦੋਂ ਤੁਰੀ ਫਿਰਦੀ ਹੈ।
ਦੋਹ ਚਾਰਣ ਬਦਨਾਓ,
ਉਹ ਦੋਹ ਚਾਰਣ ਵਿਵਚਾਰਣ ਜਿਹੜੀ ਇਸਤਰੀ ਹੈ ਨਾ, ਉਹ ਕੁਕਰਮ ਕਰਨੇ ਕਰਕੇ, ਵਿਕਾਰ ਕਮਾਉਣ ਕਰਕੇ, ਉਹ ਆਪ ਤਾਂ ਦੁਨੀਆਂ ਵਿੱਚ ਅਪ ਜਸ ਦਾ ਅਪਮਾਨ ਦਾ ਪਾਤਰ ਬਣਦੀ ਬਣਦੀ ਹੈ, ਪਰ ਜਿਹੜੀ ਕੋਈ ਉਹਦੀ ਸੰਗਤ ਕਰ ਲਵੇ ਨਾ ਛੁੱਟੜ ਇਸਤਰੀ ਦੀ, ਜਿਹਨੂੰ ਪਤੀ ਨੇ ਛੱਡ ਦਿੱਤਾ, ਸ਼ੁਭ ਗੁਣਾਂ ਤੋਂ ਹੀਣੀ ਹੈ, ਔਗੁਣਾਂ ਵਾਲੀ ਹੈ, ਜਿਹੜੀ ਪਰਾਇਆ ਘਰਾਂ ਦੇ ਵਿੱਚ ਤੁਰੀ ਫਿਰਦੀ ਹੈ, ਉਹਦੀ ਇੱਕ ਸੰਗਤ ਕਰਨ ਵਾਲੀਆਂ ਵੀ ਉਹੋ ਜਿਹਾ ਜੀਵਨ, ਉਹਨਾਂ ਦਾ ਦੋਹ ਚਾਰਣੀਆਂ ਵਰਗਾ ਜੀਵਨ ਉਹਨਾਂ ਦਾ ਵੀ ਬਣ ਜਾਂਦਾ ਅਤੇ ਉਹਨਾਂ ਨੂੰ ਵੀ ਬਦਨਾਮ ਕਰ ਦਿੰਦੀ ਹੈ। ਇਉਂ ਜਿਵੇਂ ਛੁੱਟੜ ਇਸਤਰੀ ਘਰ ਘਰ ਵਿੱਚ ਤੁਰੀ ਫਿਰਦੀ ਹੈ ਔਰ ਸਾਧ ਸੰਗਤ ਜੀ ਨੂੰ ਦੋਹ ਚਾਰਣੀ ਵਿਵਚਾਰਣੀ ਕਹਿ ਕੇ ਦੁਨੀਆ ਉਸ ਦਾ ਅਪਮਾਨ ਕਰਦੀ ਹੈ, ਬਦਨਾਮੀ ਕਰਦੀ ਹੈ, ਕਿਤੇ ਵੀ ਉਹਨੂੰ ਕੋਈ ਮਾਣ ਸਨਮਾਨ ਜਸ ਸਤਿਕਾਰ ਨਹੀਂ ਮਿਲਦਾ, ਐਸੀ ਮਨਮੁੱਖਾਂ ਦੀ ਅਤੇ ਬੇਮੁੱਖਾਂ ਦੀ ਹਾਲਤ ਹੁੰਦੀ ਹੈ।
ਨਾਨਕ ਗੁਰਮੁਖ ਬਖਸ਼ੀਐ,
ਧੰਨ ਗੁਰੂ ਅਮਰਦਾਸ ਜੀ ਕਹਿੰਦੇ ਹੈ ਭਾਈ ਮੁਖੀ ਗੁਰਾਂ ਦੁਆਰਾ ਹੀ ਐਸੇ ਜਿਹੜੇ ਬੇਮੁੱਖ ਹੈ ਬਖਸ਼ੇ ਜਾ ਸਕਦੇ ਹੈ। ਛੁੱਟੜ ਇਸਤਰੀ ਨੂੰ ਕੋਈ ਆਪਣੇ ਘਰ ਵਿੱਚ ਥਾਂ ਨਹੀਂ ਦਿੰਦਾ, ਹਰ ਮਨੁੱਖ ਉਸ ਦੀ ਬਦਨਾਮੀ ਤੋਂ ਉਹਦੇ ਅਪਮਾਨ ਤੋਂ ਡਰਦਾ ਹੈ। ਕਿ ਜਿਹੋ ਜਿਹਾ ਅਪਮਾਨ ਜਾਂ ਅਪ ਜਸ ਇਸ ਦਾ ਹੋ ਰਿਹਾ ਕਿਤੇ ਮੇਰਾ ਨਾ ਹੋਣ ਲੱਗ ਪਵੇ। ਉਹਨੂੰ ਕੋਈ ਵੀ ਥਾਂ ਨਹੀਂ ਦਿੰਦਾ ਆਪਣੇ ਪਾਸ ਠਹਿਰਨ ਵਾਸਤੇ। ਪਰ ਸਤਿਗੁਰੂ ਦਾ ਐਸਾ ਦਿਆਲੂ ਬਿਰਦ ਹੈ ਕਿ ਜਿਹੜਾ ਮਨਮੁੱਖ ਜਾਂ ਬੇਮੁੱਖ ਕਹਿ ਲਓ, ਜੇ ਦੁਬਾਰਾ ਗੁਰੂ ਦੇ ਚਰਨਾਂ ਵਿੱਚ ਆ ਜਾਏ ਨਾ, ਮੁਖੀ ਗੁਰਾਂ ਦੀ ਸ਼ਰਨ ਵਿੱਚ ਆ ਜਾਏ, ਤਾਂ ਸਤਿਗੁਰੂ ਉਸ ਨੂੰ ਬਖਸ਼ ਦਿੰਦੇ ਹੈ। ਇਸੇ ਤਰ੍ਹਾਂ ਸੱਚੇ ਪਾਤਸ਼ਾਹ ਫਰਮਾਨ ਕਰਦੇ ਆ, ਨਾਨਕ ਗੁਰਮੁਖ ਬਖਸ਼ੀਏ। ਜਿਨ੍ਹਾਂ ਦਾ ਗੁਰੂ ਵੱਲ ਮੁੱਖ ਹੈ ਉਹੀ ਬਖਸ਼ੇ ਜਾਂਦੇ, ਉਹਨਾਂ ਦੇ ਗੁਨਾਹ ਬਖਸ਼ੇ ਜਾਂਦੇ ਹੈ, ਪਾਪ ਉਹਨਾਂ ਦੇ ਬਖਸ਼ੇ ਜਾਂਦੇ ਹੈ। ਇਸੇ ਤਰ੍ਹਾਂ ਨਾਨਕ ਗੁਰਮੁਖ ਬਖਸ਼ੀਏ। ਇੱਕ ਬੇਮੁੱਖ ਹਨ, ਇੱਕ ਗੁਰਮੁਖ ਹਨ। ਜਿਹੜੇ ਗੁਰਮੁਖ ਅਵਸਥਾ ਵਾਲੇ ਗੁਰਮੁਖ ਹਨ, ਗੁਰਮੁਖਤਾਈ ਨੂੰ ਜਿਨ੍ਹਾਂ ਨੇ ਧਾਰਨ ਕੀਤਾ ਹੈ, ਸਤਿਗੁਰੂ ਗੁਰੂ ਅਮਰਦਾਸ ਜੀ ਕਹਿੰਦੇ ਉਹ ਸਦਾ ਲਈ ਬਖਸ਼ੇ ਗਏ ਹੈ। ਉਹਨਾਂ ਦੇ ਤਮਾਮ ਪਾਪਾਂ ਨੂੰ ਸੱਚੇ ਪਾਤਸ਼ਾਹ ਹਮੇਸ਼ਾ ਹਮੇਸ਼ਾ ਲਈ ਬਖਸ਼ ਦਿੰਦੇ ਹੈ। ਉਹਨਾਂ ਦੀ ਬਖਸ਼ਣਾ ਕੀ ਹੈ? ਉਹਨਾਂ ਦੇ ਗੁਨਾਹਾਂ ਦੀ ਉਹਨਾਂ ਨੂੰ ਹਮੇਸ਼ਾ ਵਾਸਤੇ ਮੁਆਫ਼ੀ ਮਿਲ ਗਈ ਹੈ, ਪਾਪਾਂ ਦੀ ਮੁਆਫ਼ੀ ਪ੍ਰਾਪਤ ਹੋ ਗਈ ਹੈ। ਇਸ ਕਰਕੇ ਜਿਹੜੇ ਗੁਰਮੁਖ ਹੈ ਉਹ ਸਦਾ ਹੀ ਬਖਸ਼ੇ ਹੋਏ ਆ। ਉਹਨਾਂ ਉੱਤੇ ਕੀ ਬਖਸ਼ਿਸ਼ ਹੁੰਦੀ ਹੈ?
ਸੇ ਸਤਿਗੁਰ ਮੇਲ ਮਿਲਾਓ।
ਉਹ ਬਖਸ਼ਿਸ਼ ਕੀ ਹੋਈ ਹੈ ਕਿ ਸੇ ਉਹਨਾਂ ਨੂੰ ਸੱਚੇ ਸਤਿਗੁਰਾਂ ਨੇ ਜਿੱਥੇ ਆਪਣੇ ਨਾਲ ਮੇਲ ਲਿਆ ਉੱਥੇ ਉਹਨਾਂ ਨੂੰ ਪਰਮੇਸ਼ਰ ਨਾਲ ਵੀ ਮਿਲਾ ਦਿੰਦੇ ਆ। ਗੁਰਮੁਖ ਵਾਹਿਗੁਰੂ ਦੇ ਨਾਲ ਵੀ ਮਿਲ ਕੇ ਇੱਕਮਿੱਕ ਹੋ ਜਾਂਦੇ ਹਨ।
ਪੌੜੀ ਜੋ ਸੇਵਹ ਸਤ ਮੁਰਾਰ।
ਚੌਥੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਪੌੜੀ ਵਿੱਚ ਉਪਦੇਸ਼ ਬਖਸ਼ਿਸ਼ ਕਰਦੇ ਆ। ਜੋ ਜਿਹੜੇ ਸਤ ਸਰੂਪ ਪਰਮੇਸ਼ਰ ਜੋ ਵਾਹਿਗੁਰੂ ਹੈ, ਮੁਰ ਹੰਕਾਰ ਰੂਪ ਦੈਂਤ ਨੂੰ ਮੇਟਣ ਵਾਲਾ ਹੈ, ਨਾਸ਼ ਕਰਨ ਵਾਲਾ ਹੈ, ਉਸ ਦੇ ਨਾਮ ਨੂੰ ਜਪਦੇ ਹੈ, ਜਿਹੜੇ ਉਸ ਨੂੰ ਸਦਾ ਧਿਆਉਂਦੇ ਹਨ।
ਭਵ ਜਲ ਤਰ ਗਿਆ।
ਭਾਈ ਉਹ ਸੰਸਾਰ ਭਉ ਜਲ ਤੋਂ ਸੁਖੈਨ ਤਰ ਜਾਂਦੇ ਹੈ। ਨਾਮ ਰੂਪ ਜਹਾਜ਼ ਵਿੱਚ ਬੈਠ ਕੇ ਨਾ, ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਉਤਰੇ ਪਾਰ। ਉਹ ਨਾਮ ਰੂਪ ਜਹਾਜ਼ ਵਿੱਚ ਬੈਠ ਕਰਕੇ ਸੰਸਾਰ ਭਉ ਜਲ ਤੋਂ ਉਤਰ ਜਾਂਦੇ ਹਨ ਸੁਖੈਨ।
ਜੋ ਬੋਲੇ ਹਰ ਹਰ ਨਾਉ।
ਜੋ ਜਿਹੜੇ ਰਸਨਾ ਨਾਲ ਹਰੀ ਪਰਮੇਸ਼ਰ ਦਾ ਜੋ ਨਾਮ ਹੈ, ਪਾਪਾਂ ਦਾ ਜੋ ਨਾਸਕ ਹੈ, ਉਸ ਨਾਮ ਨੂੰ ਬੋਲਦੇ ਆ, ਉਚਾਰਦੇ, ਆਪਣੇ ਮੁਖ ਤੋਂ ਜਪਦੇ ਆ।
ਤਿੰਨ ਜਮ ਛੱਡ ਗਿਆ।
ਉਹਨਾਂ ਦੇ ਨੇੜੇ ਜਮ ਨਹੀਂ ਆ ਸਕਦਾ, ਉਹਨਾਂ ਨੂੰ ਜਮ ਵੀ ਛੱਡ ਕੇ ਦੂਰ ਚਲਿਆ ਜਾਂਦਾ ਹੈ। ਨਾਮ ਸੁਣਤ ਜਮ ਦੂਰੋਂ ਭਾਗੈ, ਮਤ ਮਾਰੇ ਹਰ ਜਿਉ ਬੇਪਰਵਾਹ ਹੈ। ਜਮ ਵੀ ਉਹਨਾਂ ਦਾ ਖਹਿੜਾ ਛੱਡ ਜਾਂਦਾ, ਦੂਰ ਚਲਿਆ ਜਾਂਦਾ ਹੈ।
ਸੇ ਦਰਗਹ ਪੈਦੇ ਜਾਹੇ।
ਉਹਨਾਂ ਨੂੰ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਪੈਦੇ ਪਹਿਨਾਇਆ ਜਾਂਦਾ, ਸਿਰੋ ਪਾਉ ਸਨਮਾਨ ਦਾ, ਕਿਹੜਾ ਭਗਤੀ ਦਾ। ਵਾਹਿਗੁਰੂ ਦੀ ਭਗਤੀ ਰੂਪ ਸਿਰੋ ਪਾਉ ਪਰਮੇਸ਼ਰ ਦੀ ਦਰਗਾਹ ਵਿੱਚ, ਸਤ ਸੰਗਤ ਵਿੱਚ, ਗੁਰੂ ਦੀ ਦਰਗਾਹ ਵਿੱਚ ਉਹਨਾਂ ਨੂੰ ਐਸਾ ਭਗਤੀ ਦਾ ਨਾਮ ਦਾ ਸਿਰੋਪ ਪਹਿਨਾ ਕੇ ਨਵਾਜਿਆ ਜਾਂਦਾ। ਜਦੋਂ ਕੋਈ ਮਨੁੱਖ ਕੋਈ ਵੱਡੀ ਘਾਲਣਾ ਘਾਲ ਕੇ ਗੁਰੂ ਦੇ ਚਰਨਾਂ ਵਿੱਚ ਆਉਂਦਾ, ਤਾਂ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਸੰਗਤ ਉਸ ਨੂੰ ਸਿਰੋਪਾਉ ਦੇ ਕੇ ਨਵਾਜਦੀ ਹੈ। ਅੱਜ ਤਾਂ ਸਾਧ ਸੰਗਤ ਜੀ ਸਿਰੋਪਾਉ ਦੇ ਅਸਲੀ ਮਾਇਨਿਆਂ ਨੂੰ ਸਮਝਣ ਤੋਂ ਵੀ ਲੋਕ ਬੜੇ ਦੂਰ ਚਲੇ ਗਏ ਹੈ, ਔਰ ਸਿਰੋ ਪਾਉ ਨੂੰ ਮਜ਼ਾਕ ਦਾ ਪਾਤਰ ਲੋਕਾਂ ਨੇ ਬਣਾ ਲਿਆ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ 12 ਸਾਲ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਚਰਨਾਂ ਵਿੱਚ ਖਡੂਰ ਸਾਹਿਬ ਰਹਿ ਕੇ ਅਣਥੱਕ ਸੇਵਾ ਕੀਤੀ। 72 ਸਾਲ ਦੀ ਉਮਰ ਵਿੱਚ ਬਿਰਧ ਅਵਸਥਾ ਵਿੱਚ ਧੰਨ ਗੁਰੂ ਅਮਰਦਾਸ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਚਰਨਾਂ ਵਿੱਚ ਆਏ ਔਰ 12 ਸਾਲ ਲੰਗਰ ਵਿੱਚ ਜਲ ਢੋਣ ਦੀ, ਸਤਿਗੁਰਾਂ ਦਾ ਇਸ਼ਨਾਨ ਕਰਾਉਣ ਦੀ, ਵਸਤਰ ਧੋਣ ਦੀ, ਲੰਗਰ ਦੇ ਬਰਤਨ ਮਾਂਜਣ ਦੀ ਉਹ ਅਣਥੱਕ ਸੇਵਾ ਕੀਤੀ ਜਿਹੜੀ ਸੇਵਾ ਕੋਈ ਮਨੁੱਖ ਨਹੀਂ ਕਰ ਸਕਦਾ। ਔਰ ਸਾਲ ਬਾਅਦ ਸਤਿਗੁਰੂ ਗੁਰੂ ਅੰਗਦ ਦੇਵ ਜੀ ਦੇ ਦਰ ਤੋਂ ਕੇਵਲ ਇੱਕ ਸਿਰੋ ਪਾਓ ਡੇਢ ਗਜ ਦਾ ਸਤਿਗੁਰਾਂ ਨੂੰ ਬਖਸ਼ਿਸ਼ ਵਿੱਚ ਮਿਲਿਆ ਕਰਦਾ ਸੀ। ਸੇਵਾ ਕਰਨ ਕਰਕੇ ਸਾਲ ਬਾਅਦ ਸਿਰੋ ਪਾਉ ਪ੍ਰਾਪਤ ਹੁੰਦਾ। ਸਿਰੋ ਪਾਉ ਦਾ ਮਤਲਬ ਹੁੰਦਾ ਸਿਰ ਤੋਂ ਲੈ ਕੇ ਪੈਰਾਂ ਤੱਕ ਸੇਵਕ ਦੀ ਪੱਤ ਟੱਕਣੀ। ਪਹਿਰ ਸਿਰ ਪਾਓ ਸੇਵਕ ਜਨ ਮੇਲੇ ਨਾਨਕ ਪ੍ਰਗਟ ਪਹਾਰੇ। ਜਿਸ ਸਿੱਖ ਦੀ ਜਿਸ ਸੇਵਕ ਦੀ ਜਿਸ ਦਾਸ ਦੀ ਗੁਰੂ ਨੇ ਪੱਤ ਢੱਕ ਲਈ ਉਸ ਨੂੰ ਆਪਣੀ ਕਿਰਪਾ ਦਾ ਸਿਰੋ ਪਾਓ ਬਖਸ਼ ਕੇ ਨਿਵਾਜ ਦਿੱਤਾ। ਸਿਰੋ ਪਾਉ ਸਾਧ ਸੰਗਤ ਜੀ ਉਹਨਾਂ ਨੂੰ ਦਿੱਤਾ ਜਾਂਦਾ ਸੀ ਜਿਨ੍ਹਾਂ ਨੇ ਕੋਈ ਬਹੁਤ ਵੱਡੀਆਂ ਸੇਵਾਵਾਂ ਕੀਤੀਆਂ ਹੋਈਆਂ ਹੋਣ, ਜੋ ਸਿਰੋ ਪਾਉ ਦੇ ਅਧਿਕਾਰੀ ਹੋਇਆ ਕਰਦੇ ਸਨ। ਐਵੇਂ ਨਹੀਂ ਜਣੇ ਖਣੇ ਦੇ ਗਲ ਵਿੱਚ ਸਿਰੋ ਪਾਉ ਪਾਇਆ ਜਾਂਦਾ ਸੀ। ਇਹ ਰੀਤੀ ਬਣਾ ਲਈ ਹੈ, ਇਹ ਤਾਂ ਗੁਰੂ ਘਰ ਦਾ ਬਹੁਤ ਵੱਡਾ ਸਨਮਾਨ ਸੀ। ਔਰ ਜਿਹਨੂੰ ਸਿਰੋ ਪਾਉ ਦਿੱਤਾ ਜਾਂਦਾ ਸੀ ਉਹ ਸਾਰੀ ਸੰਗਤ ਦਾ ਸਾਰੇ ਪੰਥ ਦਾ ਬੜਾ ਸਨਮਾਨ ਔਰ ਪੂਜਨੀਕ ਉਹ ਗੁਰਮੁਖ ਹੋਇਆ ਕਰਦਾ ਸੀ। ਇਸ ਕਰਕੇ ਸਿਰੋ ਪਾਉ ਕਿਸੇ ਦੀ ਸੇਵਾ ਵੇਖ ਕੇ ਕਿਸੇ ਦੀ ਕਰਨੀ ਵੇਖ ਕੇ ਘਾਲਣਾ ਵੇਖ ਕੇ ਦਿੱਤਾ ਜਾਣਾ ਇਹ ਬੜਾ ਅੱਜ ਦੇ ਸਮੇਂ ਵਿੱਚ ਸਮੁੱਚੇ ਤੌਰ 'ਤੇ ਆਪਾਂ ਨੂੰ ਸਾਰਿਆਂ ਨੂੰ ਇਸ ਉੱਤੇ ਧਿਆਨ ਦੇਣਾ ਚਾਹੀਦਾ। ਸਿਰੋ ਪਾਉ ਦਾ ਸਤਿਕਾਰ ਵੀ ਰਹੇ ਅਤੇ ਸਿਰੋ ਪਾਉ ਦੇਣ ਵਾਲਿਆਂ ਨੂੰ ਵੀ ਪਤਾ ਹੋਏ ਕਿ ਸਿਰੋ ਪਾਉ ਦੇਣਾ ਕਿਸ ਨੂੰ ਹੈ ਅਤੇ ਲੈਣ ਵਾਲੇ ਵਿਅਕਤੀ ਨੂੰ ਵੀ ਅਹਿਸਾਸ ਹੋਵੇ ਕਿ ਮੈਨੂੰ ਗੁਰੂ ਪੰਥ ਵਿੱਚੋਂ ਜਾਂ ਸੰਗਤ ਵਿੱਚੋਂ ਗੁਰੂ ਘਰ ਵਿੱਚੋਂ ਇਹ ਸਿਰੋ ਪਾਉ ਦੀ ਬਖਸ਼ਿਸ਼ ਹੋਈ ਹੈ। ਸਿਰੋ ਪਾਉ ਇੱਕ ਬਖਸ਼ਿਸ਼ ਹੈ ਸੰਗਤ ਦੀ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਉਹ ਸਿਰੋ ਪਾਉ ਦਾ ਕੀ ਕਰਦੇ ਸਨ, ਜਿਹੜਾ ਪਹਿਲੇ ਸਾਲ ਸਿਰ 'ਤੇ ਸਜਾ ਲਿਆ ਉਹ ਦੁਬਾਰਾ ਨਹੀਂ ਉਤਾਰਿਆ, ਦੂਜੇ ਸਾਲ ਅਗਲਾ ਸਿਰੋ ਪਾਉ ਮਿਲਿਆ ਫਿਰ ਦੂਜਾ ਸੀਸ 'ਤੇ ਸਜਾ ਲੈਣਾ। 12 ਸਾਲ ਸੇਵਾ ਕੀਤੀ, 12 ਸਿਰੋ ਪਾਉ ਮਿਲੇ ਅਤੇ 12 ਹੀ ਸਿਰੋ ਪਾਉ ਦਸਤਾਰ ਦੇ ਰੂਪ ਵਿੱਚ ਆਪਣੇ ਸੀਸ ਉੱਤੇ ਸਜਾ ਕੇ ਰੱਖੇ। ਇੰਨਾ ਅਦਬ ਸਨਮਾਨ ਧੰਨ ਗੁਰੂ ਅਮਰਦਾਸ ਸਾਹਿਬ ਜੀ ਨੇ ਸਿਰੋ ਪਾਉ ਦਾ ਕੀਤਾ ਸੀ। ਇਸ ਕਰਕੇ ਭਾਈ ਉਹਨਾਂ ਨੂੰ ਵਾਹਿਗੁਰੂ ਦੀ ਦਰਗਾਹ ਵਿੱਚ ਸਤਿਗੁਰਾਂ ਦੀ ਦਰਗਾਹ ਵਿੱਚ ਪਹਿਨਾਇਆ ਜਾਂਦਾ, ਨਵਾਜਿਆ ਜਾਂਦਾ ਭਗਤੀ ਰੂਪ ਸਿਰੋ ਪਾਉ ਦੇ ਨਾਲ। ਇਹ ਉਹਨਾਂ ਨੂੰ ਸਨਮਾਨ ਦਿੱਤਾ ਜਾਂਦਾ ਜਿਹੜੇ ਪਰਮੇਸ਼ਰ ਦਾ ਨਾਮ ਜਪਦੇ ਹੈ। ਸਿਰੋ ਪਾਉ ਨਾਮ ਜਪਣ ਵਾਲਿਆਂ ਨੂੰ ਦਿੱਤਾ ਜਾਂਦਾ ਸੀ, ਸਿਰੋ ਪਾਉ ਸੇਵਾ ਕਰਨ ਵਾਲਿਆਂ ਨੂੰ ਦਿੱਤਾ ਜਾਂਦਾ ਸੀ, ਸਿਰੋ ਪਾਉ ਕੁਰਬਾਨੀ ਦੇਣ ਵਾਲਿਆਂ ਨੂੰ ਦਿੱਤਾ ਜਾਂਦਾ ਸੀ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਜਾਂ ਜਿਨ੍ਹਾਂ ਨੇ ਕੌਮ ਲਈ ਸ਼ਹੀਦੀਆਂ ਦਿੱਤੀਆਂ ਉਹਨਾਂ ਦੇ ਵਾਰਸਾਂ ਨੂੰ ਸਿਰੋ ਪਾਉ ਦਿੱਤੇ ਜਾਂਦੇ ਸਨ ਸੇਵਾ ਕਰਨ ਵਾਲਿਆਂ ਨੂੰ, ਪਰ ਉਪਕਾਰ ਕਰਨ ਵਾਲਿਆਂ ਨੂੰ। ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਹਿ ਬੈਸਣ ਪਾਈ ਹੈ। ਇਸ ਕਰਕੇ ਸਾਧ ਸੰਗਤ ਜੀ ਜਿਨ੍ਹਾਂ ਨੇ ਨਾਮ ਜਪਿਆ ਹੈ, ਜਿਨ੍ਹਾਂ ਨੇ ਸਤਿਗੁਰੂ ਦਾ ਹੁਕਮ ਮੰਨਿਆ ਹੈ, ਜਿਹੜੇ ਗੁਰਮੁਖ ਪਦਵੀ ਦੇ ਅਧਿਕਾਰੀ ਬਣ ਗਏ ਹੈ, ਉਹਨਾਂ ਨੂੰ ਭਗਤੀ ਦਾ ਸਿਰੋ ਪਾਉ ਵਾਹਿਗੁਰੂ ਦੀ ਦਰਗਾਹ ਵਿੱਚ ਪਹਿਨਾਇਆ ਜਾਂਦਾ, ਨਵਾਜਿਆ ਜਾਂਦਾ ਹੈ।
ਜਿਨ੍ਹਾਂ ਹਰ ਜਪ ਲਿਆ,
ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਜੋ ਸਤਿਗੁਰਾਂ ਦੇ ਦਰ ਤੋਂ ਜਾਪ ਪ੍ਰਾਪਤ ਕੀਤਾ, ਲਿਆ ਲੈਣਾ ਕੀਤਾ। ਅੱਜ ਤਾਂ ਜਣਾ ਖਣਾ ਕਹਿੰਦਾ ਮੈਂ ਨਾਮ ਦਿੰਦਾ, ਲੋਕ ਕਹਿੰਦੇ ਲਈ ਜਾਂਦੇ ਹਾਂ ਨਾਮ, ਅਸੀਂ ਬੜੀ ਅਗਿਆਨਤਾ ਵਿੱਚ ਅਸੀਂ ਫਸੇ ਬੈਠੇ ਹਾਂ। ਜਿਹੜਾ ਨਾਮ ਸਾਨੂੰ ਦਸਮ ਪਿਤਾ ਜੀ ਨੇ ਪੰਜਾਂ ਪਿਆਰਿਆਂ ਦੁਆਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬਖਸ਼ ਦਿੱਤਾ, ਇਸ ਤੋਂ ਵੱਡਾ ਨਾਮ ਹੋਰ ਕੀ ਹੋਏਗਾ। ਕੇਵਲ ਕਦਰ ਔਰ ਸਾਨੂੰ ਇਸ ਨਾਮ ਦੀ ਕੀਮਤ ਦਾ ਗਿਆਨ ਨਹੀਂ ਹੈ, ਅਸੀਂ ਬੇਸਮਝ ਹਾਂ। ਸੋ ਇਸ ਕਰਕੇ ਜਿਨ੍ਹਾਂ ਨੇ ਸਤਿਗੁਰੂ ਦੇ ਦਰ ਤੋਂ ਲਿਆ ਹੋਇਆ ਨਾਮ ਜਪਿਆ ਹੈ ਨਾ, ਉਹਨਾਂ ਨੂੰ ਭਗਤੀ ਦਾ ਸਿਰੋਪਾਉ ਪਹਿਨਾਇਆ ਜਾਂਦਾ। ਉਹ ਕਿਹੜਾ ਸਿਰੋਪਾਉ? ਅੱਠੇ ਪਹਿਰ ਉਹਨਾਂ ਦਾ ਮਨ ਨਾਮ ਵਿੱਚ ਲੱਗਾ ਰਹਿੰਦਾ, ਜੁੜਿਆ ਰਹਿੰਦਾ। ਜਪ ਤੋਂ ਅੱਗੇ ਸਿਮਰਨ ਦੀ ਅਵਸਥਾ, ਇਹ ਉਹਨਾਂ ਗੁਰਮੁਖਾਂ ਨੂੰ ਪ੍ਰਾਪਤ ਹੁੰਦੀ ਹੈ। ਜਪ ਜਪ ਕੇ ਉਹਨਾਂ ਨੇ ਨਾਮ ਨੂੰ ਇਹ ਦਾਤ ਸਤਿਗੁਰਾਂ ਦੇ ਦਰ ਤੋਂ ਭਗਤੀ ਦਾ ਸਿਰੋਪਾਉ ਲੈਣਾ ਕੀਤਾ। ਇਹ ਘਾਲਣਾ ਘਾਲੀ ਹੈ, ਜਿਨ੍ਹਾਂ ਹਰ ਜਪ ਲਿਆ, ਜਿਨ੍ਹਾਂ ਨੇ ਹਰੀ ਦਾ ਨਾਮ ਜਪਿਆ, ਉਹਨਾਂ ਨੇ ਹਰੀ ਨੂੰ ਲੈ ਲਿਆ, ਪ੍ਰਾਪਤ ਕਰ ਲਿਆ, ਉਹਦੇ ਵਿੱਚ ਇੱਕਮਿਕ ਹੋ ਗਏ। ਜਿਨ ਹਰ ਜਪਿਆ ਸੇ ਹਰ ਹੋਏ, ਹਰ ਮਿਲਿਆ ਕੇਲ ਕੇ ਲਾਲੀ।
ਹਰ ਸੇਵਹ ਸੇਈ ਪੁਰਖ,
ਉਹ ਪੁਰਖ ਜਿਹੜੇ ਹਰੀ ਨੂੰ ਹਮੇਸ਼ਾ ਵਾਹਿਗੁਰੂ ਦੇ ਨਾਮ ਨੂੰ ਸੇਵਾ ਧਿਆਉਣ ਵਾਲੇ ਹਨ, ਹਮੇਸ਼ਾ ਉਸ ਨੂੰ ਚੇਤੇ ਕਰਨ ਵਾਲੇ ਹੈ।
ਜਿਨ੍ਹਾਂ ਹਰ ਤੁਧ ਮਾਇਆ,
ਜਿਨ੍ਹਾਂ ਤੇ ਹਰੀ ਤੇਰੀ ਮਾਇਆ ਕਿਰਪਾ ਦ੍ਰਿਸ਼ਟੀ ਹੋਈ ਹੈ, ਉਹਨਾਂ ਦੀ ਨਿਸ਼ਾਨੀ ਕੀ ਹੈ? ਕਿ ਉਹ ਪੁਰਖ ਤੈਨੂੰ ਸਦਾ ਹੀ ਧਿਆਉਂਦੇ ਹੈ, ਸਦਾ ਤੈਨੂੰ ਯਾਦ ਕਰਦੇ ਹੈ, ਜਿਨ੍ਹਾਂ ਉੱਤੇ ਤੇਰੀ ਮਾਇਆ ਕਿਰਪਾ ਹੋ ਗਈ ਹੈ, ਮਿਹਰ ਹੋ ਗਈ ਹੈ। ਉਹ ਪੁਰਖ ਧੰਨਤਾ ਦੇ ਯੋਗ ਹੈ ਜਿਨ੍ਹਾਂ ਉੱਤੇ ਤੇਰੀ ਕਿਰਪਾ ਦੀ ਦਾਤ ਪ੍ਰਾਪਤ ਹੋਈ ਹੈ, ਜਿਨ੍ਹਾਂ ਨੂੰ
ਗੁਣ ਗਾਵਾ ਪਿਆਰੇ ਨਿਤ,
ਜਿਨ੍ਹਾਂ ਤੇ ਤੇਰੀ ਕਿਰਪਾ ਹੋਈ ਹੈ, ਉਹਨਾਂ ਦੀ ਨਿਸ਼ਾਨੀ ਕੀ ਹੈ? ਉਹ ਹੈ ਵਾਹਿਗੁਰੂ ਤੇਰੇ ਗੁਣਾਂ ਨੂੰ ਹਮੇਸ਼ਾ ਹੀ ਆਪਣੀ ਰਸਨਾ ਨਾਲ ਉਚਾਰਦੇ ਆ, ਗਾਉਂਦੇ ਆ।
ਗੁਰਮੁਖ ਭ੍ਰਮ ਭਉ ਗਿਆ,
ਪਿਆਰੇ ਵਾਹਿਗੁਰੂ ਦੇ ਗੁਣਾਂ ਨੂੰ ਗਾਉਂਦੇ ਆ। ਉਹਨਾਂ ਦਾ ਭਰਮ ਅਗਿਆਨ ਵੀ ਅਤੇ ਭਉ ਜਮਾ ਦਾ ਡਰ ਵੀ, ਇਹ ਸਾਰਾ ਉਹਨਾਂ ਦਾ ਨਿਵਿਰਤ ਹੋ ਗਿਆ, ਦੂਰ ਹੋ ਗਿਆ। ਭਰਮ ਸਰੂਪ ਦਾ, ਪਰਮੇਸ਼ਰ ਦਾ ਇਹ ਸਰੂਪ ਵੱਲੋਂ ਭਰਮ ਅਗਿਆਨ ਪੈਦਾ ਹੋਇਆ, ਔਰ ਇਸੇ ਤਰ੍ਹਾਂ ਡਰ ਜਮਾ ਦਾ ਜਿਹੜਾ ਭੈ ਹੈ, ਇਹ ਸਾਰਾ ਉਹਨਾਂ ਦਾ ਲਹਿ ਗਿਆ, ਦੂਰ ਹੋ ਗਿਆ, ਨਿਵਿਰਤ ਹੋ ਗਿਆ। ਐਸੀ ਉਹਨਾਂ ਗੁਰਮੁਖਾਂ ਦੇ ਉੱਤੇ ਸਤਿਗੁਰੂ ਮਹਾਰਾਜ ਕਹਿੰਦੇ ਕਿਰਪਾ ਹੋਈ ਹੈ। ਐਸੀ ਮਹਾਨ ਉਹ ਬਖਸ਼ਿਸ਼ ਦੇ ਅਧਿਕਾਰੀ ਬਣੇ ਹਨ। ਸੋ ਸਾਧ ਸੰਗਤ ਜੀ, ਐਸੀ ਕਿਰਪਾ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਉੱਤੇ ਕੀਤੀ ਹੈ। ਆਓ ਹੁਣ ਲੜੀਵਾਰ ਕਥਾ ਜੋ ਚੱਲ ਰਹੀ ਹੈ, ਸੂਹੀ ਰਾਗ ਦੇ ਵਿੱਚ 782 ਅੰਗ ਉੱਤੇ ਆਪ ਸੰਗਤਾਂ ਇੱਕ ਸ਼ਬਦ ਦੀ ਕਥਾ ਸਰਵਣ ਕਰੋ।
ਸੂਹੀ ਮਹੱਲਾ ਪੰਜਵਾ।
ਸੂਹੀ ਰਾਗਣੀ ਅੰਦਰ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਪਰਮ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਹਨ।
ਭੈ ਸਾਗਰੋ ਭੈ ਸਾਗਰ ਤਰਿਆ।
ਇਹ ਜਿਹੜਾ ਸੰਸਾਰ ਹੈ ਨਾ, ਸਾਗਰ ਦਾ ਅਰਥ ਹੁੰਦਾ ਜਿਵੇਂ ਸਾਗਰ ਸਮੁੰਦਰ ਨੂੰ ਕਿਹਾ ਜਾਂਦਾ ਹੈ, ਇਸੇ ਤਰ੍ਹਾਂ ਸੰਸਾਰ ਨੂੰ ਵੀ ਸਾਗਰ ਦਾ ਰੁਤਬਾ ਦਿੱਤਾ ਹੈ। ਜਿਵੇਂ ਸਾਗਰ ਸਮੁੰਦਰ ਵਿੱਚ ਪਾਣੀ ਹੈ, ਇੱਧਰ ਕਿਹੜਾ ਪਾਣੀ ਹੈ? ਸੰਸਾਰ ਰੂਪ ਸਮੁੰਦਰ ਵਿੱਚ ਭੈ ਦਾ, ਡਰ ਦਾ ਪਾਣੀ ਹੈ, ਹਮੇਸ਼ਾ ਭੈ ਬਣਿਆ। ਇਸ ਕਰਕੇ ਇਹ ਭੈਦਾਇਕ ਜਿਹੜਾ ਸੰਸਾਰ ਸਮੁੰਦਰ ਹੈ, ਇਹ ਸੰਸਾਰ ਸਾਗਰ ਤੋਂ ਉਹੀ ਗੁਰਮੁਖ ਸੁਖੈਨ ਤਰੇ ਹੈ, ਭਾਵ ਪਾਰ ਹੋਏ ਹੈ।
ਹਰ ਹਰ ਨਾਮ ਧਿਆਏ ਰਾਮ।
ਰਾਮ ਦਾ ਇੱਥੇ ਅਰਥ ਲੱਗੇਗਾ ਹੇ ਭਾਈ, ਜਿਨ੍ਹਾਂ ਨੇ ਹਰੀ ਦੇ ਨਾਮ ਨੂੰ ਮਨ ਕਰਕੇ ਧਿਆਉਣਾ ਕੀਤਾ, ਰਸਨਾ ਕਰਕੇ ਜਪਿਆ ਹੈ। ਉਹ ਸੰਸਾਰ ਰੂਪ ਜਿਹੜਾ ਭੈ ਦਾ ਸਾਗਰ ਹੈ ਨਾ, ਇਹ ਸੰਸਾਰ ਰੂਪ ਭੈ ਦੇ ਸਾਗਰ ਨੂੰ ਉਹਨਾਂ ਨੇ ਸੁਖੈਨ ਤਰ ਲਿਆ, ਪਾਰ ਕਰ ਲਿਆ ਹੈ।
ਬੋਹੇ ਥੜਾ ਹਰ ਚਰਨ ਅਰਾਧੇ
ਜੀ। ਸਮੁੰਦਰ ਵਿੱਚ ਤਾਂ ਜਹਾਜ਼ ਤੇ ਚੜ੍ਹ ਕੇ ਪਾਰ ਹੋ ਜਾਈਦਾ ਹੈ, ਪਾਣੀ ਦੇ ਬੇੜੇ, ਪਾਣੀ ਦੇ ਜਹਾਜ਼ ਵੀ ਹੁੰਦੇ ਹੈ ਨਾ। ਸੱਚੇ ਪਾਤਸ਼ਾਹ ਇਹ ਸੰਸਾਰ ਭੋਜਲ ਵਿੱਚ ਕਿਹੜਾ ਬੇੜਾ ਹੈ, ਕਿਹੜਾ ਜਹਾਜ਼ ਹੈ? ਪਰਮੇਸ਼ਰ ਦੇ ਚਰਨਾਂ ਰੂਪ, ਜਿਹੜਾ ਚਰਨਾਂ ਦਾ ਆਸਰਾ ਲਿਆ, ਇਹੀ ਬੋਹਿਥਣਾ, ਇਹੀ ਜਹਾਜ਼ ਹੈ। ਚਿੱਤ ਚਰਨ ਨਾਮ, ਹਿਰਦੈ ਚਰਨ ਸ਼ਬਦ ਸਤਿਗੁਰ ਕੋ ਨਾਨਕ ਬਾਧਿਓ ਪਾਲ। ਇਸ ਕਰਕੇ ਮਨ ਤਨ ਕਰਕੇ ਇੱਕ ਲਿਵ, ਇੱਕ ਚਿੱਤ ਹੋ ਕੇ ਵਾਹਿਗੁਰੂ ਦੇ ਨਾਮ ਦੀ ਅਰਾਧਨਾ ਕਰਨੀ। ਇਹੀ ਸਤਿਗੁਰਾਂ ਨੇ ਸਾਨੂੰ ਚਰਨ, ਇਹੀ ਸਤਿਗੁਰਾਂ ਨੇ ਸਾਨੂੰ ਸੰਸਾਰ ਭੋਡਲ ਤੋਂ ਪਾਰ ਹੋਣ ਵਾਸਤੇ ਜਹਾਜ਼ ਦਾ ਆਸਰਾ ਬਖਸ਼ਿਆ। ਨਾਮ ਰੂਪ ਜਹਾਜ਼ ਤੇ ਚੜ੍ਹ ਕੇ ਨਾਮ ਦੀ ਆਰਾਧਨਾ ਕਰਦਿਆਂ ਹੋਇਆਂ ਉਹਨਾਂ ਨੇ
ਮਿਲ ਸਤਿਗੁਰ ਪਾਰ ਲਗਾਏ ਰਾਮ,
ਸਤਿਗੁਰਾਂ ਨੂੰ ਮਿਲੇ ਤੇ ਸਤਿਗੁਰਾਂ ਨੇ ਨਾਮ ਦੇ ਜਹਾਜ਼ ਉੱਤੇ ਚਾੜ ਕੇ ਉਹਨਾਂ ਨੂੰ ਪਾਰ ਲੰਘਾ ਦਿੱਤਾ ਸੰਸਾਰ ਭੋਡਲ ਤੋਂ, ਮੁਕਤੀ ਰੂਪ ਕਿਨਾਰੇ ਤੇ ਲੈ ਗਏ। ਜਿਵੇਂ ਮੱਖਣ ਸ਼ਾਹ ਦਾ ਬੇੜਾ ਬੰਨੇ ਲਾਇਆ ਨਾ, ਜਿੱਥੇ ਚਾਹੁੰਦਾ ਸੀ ਨੌਵੇਂ ਗੁਰਦੇਵ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਉਸ ਕਿਨਾਰੇ ਜਾ ਕੇ ਲਾ ਦਿੱਤਾ। ਇਸੇ ਤਰ੍ਹਾਂ ਗੁਰਮੁਖਾਂ ਨੂੰ ਸੱਚੇ ਪਾਤਸ਼ਾਹ ਨਾਮ ਰੂਪ ਜਹਾਜ਼ ਤੇ ਚਾੜ ਕੇ ਗੁਰਮੁਖ ਜਿਹੜੇ ਸਤਿਗੁਰਾਂ ਨੂੰ ਮਿਲ ਕੇ ਸੰਸਾਰ ਭੋਡਲ ਤੋਂ ਸੁਖੈਨ ਲੰਘ ਜਾਂਦੇ ਆ, ਪਾਰ ਹੋ ਜਾਂਦੇ ਆ।
ਗੁਰ ਸ਼ਬਦ ਦੀ ਤਰੀਐ ਬਹੁੜ ਨਾ ਮਰੀਐ,
ਗੁਰ ਸ਼ਬਦ ਦੇ ਆਸਰੇ ਜਿਹੜੇ ਸੰਸਾਰ ਭੋਡਲ ਤੋਂ ਵਿਸ਼ਿਆਂ ਤੋਂ ਔਗਣਾਂ ਤੋਂ ਵਿਕਾਰਾਂ ਤੋਂ ਤਰ ਗਏ ਹੈ, ਉਹ ਦੁਬਾਰਾ ਦੁਬਾਰਾ ਮੁੜ ਮੁੜ ਕੇ ਮਰਦੇ ਜੰਮਦੇ ਨਹੀਂ ਹਨ, ਮੁਕਤ ਹੋ ਜਾਂਦੇ ਹੈ।
ਚੁੱਕੈ ਆਵਣ ਜਾਣਾ,
ਆਉਣਾ ਤੇ ਜਾਣਾ ਇਹ ਜਿਹੜਾ ਚੱਕਰ ਹੈ ਉਹਨਾਂ ਦਾ ਚੁੱਕ ਗਿਆ ਮੁੱਕ ਗਿਆ ਹੈ।
ਜੋ ਕਿਛ ਕਰੈ ਸੋਈ ਭਲ ਮਾਨਾ,
ਉਹਨਾਂ ਦੀ ਅਵਸਥਾ ਕੀ ਹੈ ਕਿ ਜੋ ਵਾਹਿਗੁਰੂ ਕਰਦਾ ਉਹਨੂੰ ਚੰਗਾ ਕਰਕੇ ਭਲਾ ਕਰਕੇ ਮੰਨਦੇ ਹੈ।
ਤਾਂ ਮਨ ਸਹਿਜ ਸਮਾਣਾ,
ਮਨ ਦੇ ਵਿੱਚ ਉਹਨਾਂ ਦੇ ਸਹਿਜ ਸ਼ਾਂਤੀ ਸਮਾ ਗਈ ਹੈ, ਇੰਨਾ ਹਿਰਦਾ ਉਹਨਾਂ ਦਾ ਸ਼ਾਂਤ ਹੋ ਗਿਆ ਕਿ ਦੁੱਖ ਵਿੱਚ ਵੀ ਸੁੱਖ ਕਰਕੇ ਮੰਨਦੇ ਹੈ। ਐਸੀ ਉਹਨਾਂ ਨੂੰ ਸਹਿਜ ਸ਼ਾਂਤੀ ਪ੍ਰਾਪਤ ਹੋਈ ਹੈ, ਉਹ ਮਨ ਦੀ ਬਿਰਤੀ ਵਾਹਿਗੁਰੂ ਵਿੱਚ ਸਮਾ ਗਈ ਹੈ, ਰਜਾ ਨੂੰ ਰਾਜੀ ਹੋ ਕੇ ਮੰਨਦੇ ਹੈ।
ਦੁੱਖ ਨਾ ਭੁੱਖ ਨਾ ਰੋਗ ਨਾ ਵਿਆਪੈ,
ਉਹਨਾਂ ਨੂੰ ਸੰਸਾਰ ਦੇ ਦੁੱਖ, ਤ੍ਰਿਸ਼ਨਾ ਦੀ ਭੁੱਖ, ਹਉਮੈ ਆਦਿਕ ਰੋਗ, ਸਰੀਰ ਆਦਿਕ ਰੋਗ ਕਦੇ ਵੀ ਵਿਆਪ ਲੱਗਦੇ ਨਹੀਂ ਹਨ, ਉਹਨਾਂ ਦੇ ਨੇੜੇ ਨਹੀਂ ਆਉਂਦੇ।
ਸੁਖ ਸਾਗਰ ਸਰਣੀ ਪਾਏ,
ਔਰ ਸੁਖਾਂ ਦਾ ਸਾਗਰ ਸਤਿਗੁਰੂ ਹੈ, ਸੁਖ ਸਰੂਪ ਸਤਿਗੁਰੂ ਜਿਹੜੇ ਹੈ, ਸੁਖਾਂ ਦਾ ਜਿਹੜਾ ਸਾਗਰ ਹੈ ਉਹਨਾਂ ਦੀ ਸ਼ਰਨ ਵਿੱਚ ਉਹਨਾਂ ਨੇ ਪੈਣਾ ਕੀਤਾ ਹੈ।
ਹਰ ਸਿਮਰ ਸਿਮਰ ਨਾਨਕ ਰੰਗ ਰਾਤਾ,
ਹੈ ਗੁਰਸਿੱਖ ਹੈ ਜਗਿਆਸੂ, ਜਿਹੜਾ ਸਾਰੇ ਦੁੱਖਾਂ ਨੂੰ ਤੇਰੇ ਭੁੱਖ ਦੇ ਕਸ਼ਟਾਂ ਨੂੰ ਵੀ, ਦੁੱਖ ਸੰਸਾਰ ਦੇ ਭੁੱਖ ਪਦਾਰਥਾਂ ਦੀ ਹੈ, ਰੋਗ ਸਰੀਰ ਨੂੰ ਜਿਹੜੇ ਹੈ, ਇਹਨਾਂ ਤੋਂ ਛੁਟਕਾਰਾ ਕਿਵੇਂ ਹੋਏਗਾ। ਸਤਿਗੁਰੂ ਕਹਿੰਦੇ ਹਰ ਸਿਮਰ ਸਿਮਰ ਨਾਨਕ ਰੰਗ ਰਾਤੇ, ਉਹ ਭਾਈ ਹਰੀ ਪਰਮੇਸ਼ਰ ਜੋ ਸਿਮਰਨੇ ਯੋਗ ਹੈ ਨਾ, ਉਸ ਦਾ ਸਿਮਰਨ ਕਰਿਆ ਕਰ, ਮਨ ਦੁਆਰਾ ਉਹਨੂੰ ਚੇਤੇ ਰੱਖਿਆ ਕਰ, ਭੁੱਲਿਆ ਨਾ ਕਰ। ਜੇ ਨਾਮ ਨਹੀਂ ਵੀ ਜਪਿਆ ਜਾਂਦਾ ਨਾ ਰਸਨਾ ਦੁਆਰਾ, ਤਾਂ ਮਨ ਦੇ ਵਿੱਚੋਂ ਵਾਹਿਗੁਰੂ ਦੀ ਕਦੇ ਯਾਦ ਨਾ ਭੁੱਲੇ। ਅਸਲੀ ਸਿਮਰਨ ਵਾਹਿਗੁਰੂ ਦੀ ਯਾਦ ਹੀ ਹੈ, ਪਰਮੇਸ਼ਰ ਦੀ ਯਾਦ ਨੂੰ ਨਾ ਕਦੇ ਭੁੱਲਣਾ ਹੈ, ਇਹੀ ਵੱਡੀ ਸਿਮਰਨ ਦੀ ਅਵਸਥਾ ਹੈ। ਇਹ ਜਿਹੜਾ ਰਸਨਾ ਦੁਆਰਾ ਵਾਹਿਗੁਰੂ ਜਾਪ ਕਰਦੇ ਹਾਂ, ਮੂਲ ਮੰਤਰ ਕਰਦੇ ਹਾਂ, ਗੁਰਬਾਣੀ ਦਾ ਅਭਿਆਸ ਕਰਦੇ ਹਾਂ, ਜਾਂ ਸਤਸੰਗਤ ਕਰੀਦੀ ਹੈ, ਸੇਵਾ ਕਰੀਦੀ ਹੈ, ਮਨ ਨਿਰਮਲ ਹੋ ਜਾਏ। ਇਹ ਅਭਿਆਸ ਇਸੇ ਲਈ ਜ਼ਰੂਰੀ ਹੈ ਕਿ ਵਾਹਿਗੁਰੂ ਦੀ ਇੱਕ ਦਿਨ ਯਾਦ ਮਨ ਵਿੱਚ ਪੱਕੀ ਹੋ ਕੇ ਵਸ ਜਾਏ, ਭੁੱਲੇ ਨਾ ਵਾਹਿਗੁਰੂ ਪਰਮੇਸ਼ਰ। ਇਸ ਕਰਕੇ ਐਸਾ ਜੋ ਮਨ ਕਰਕੇ ਬਾਣੀ ਕਰਕੇ ਸਿਮਰਨੇ ਯੋਗ ਹੈ, ਮਹਾਰਾਜ ਕਹਿੰਦੇ ਉਹਨੂੰ ਸਿਮਰਿਆ ਕਰ, ਫਿਰ ਇਹ ਸਾਰੇ ਦੁੱਖ ਤੇਰੇ ਕੱਟੇ ਜਾਣਗੇ, ਜਿਵੇਂ ਪਹਿਲੇ ਭਗਤਾਂ ਦੇ ਵੀ ਕੱਟੇ ਗਏ ਹੈ ਤੇ ਵੱਡੇ ਵੱਡੇ ਦੁਖੀਆਂ ਦੇ ਵੀ ਕੱਟੇ ਗਏ ਹਨ। ਇਸ ਕਰਕੇ ਤੇਰੇ ਉੱਤੇ ਪਰਮੇਸ਼ਰ ਦੇ ਨਾਮ ਦਾ ਰੰਗ ਚੜ੍ਹ ਜਾਏਗਾ, ਫਿਰ ਐਨ ਪਰਮੇਸ਼ਰ ਦੇ ਰੰਗ ਪ੍ਰੇਮ ਦੇ ਵਿੱਚ ਰੱਤਾ ਰੰਗੀਜ ਜਾਵੇਗਾ।
ਮਨ ਕੀ ਚਿੰਤ ਮਿਟਾਏ,
ਮਨ ਦੀਆਂ ਜਿੰਨੀਆਂ ਚਿੰਤਾ ਉਹ ਮਿਟ ਜਾਣਗੀਆਂ, ਮਨ ਦੀਆਂ ਜਿੰਨੀਆਂ ਚਿਤਵਣੀਆਂ ਜਿੰਨੀਆਂ ਇੱਛਾ ਉਹ ਵੀ ਤੇਰੀਆਂ ਪੂਰੀਆਂ ਹੋ ਜਾਣਗੀਆਂ। ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਫੁਰਮਾਨ ਕਰਦੇ ਹੈ, ਇੱਛਾ ਪੂਰਕ ਸਰਬ ਸੁਖਦਾਤਾ ਹਰ ਜਾ ਕੇ ਵਸ ਹੈ ਕਾਮ ਤਿੰਨ। ਮਨ ਵਿੱਚ ਚਿਤਵਣੀ ਕਰਦਾ ਆਹ ਵੀ ਮਿਲ ਜੇ ਆਹ ਵੀ ਮਿਲ ਜੇ,
ਉਹ ਸਾਰੀਆਂ ਚਿਤਵਣੀਆਂ ਪੂਰੀਆਂ ਹੋ ਜਾਂਦੀਆਂ। ਉਹ ਮਨ ਦੀਆਂ ਚਿੰਤਾ ਵੀ ਮਿਟ ਜਾਂਦੀਆਂ, ਜਿਹੜੇ ਫਿਕਰ ਝੋਰੇ ਲੱਗੇ ਹੋਏ ਆ ਇਹ ਵੀ ਸਾਰੀਆਂ ਮਹਾਰਾਜ ਮੇਟ ਦਿੰਦੇ ਹਨ। ਇੰਨਾ ਫਲ ਹੈ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਨ ਦਾ, ਅਤੇ ਜਿਹਨਾਂ ਉੱਤੇ ਰੰਗ ਚੜ੍ਹ ਗਿਆ ਪੱਕੇ ਰੰਗ ਨਾਮ ਦਾ, ਜਿਨ੍ਹਾਂ ਨੂੰ ਲੱਗ ਗਿਆ ਲਾਲ ਰੰਗ ਤਿਸਕੋ ਲੱਗਾ ਜਿਸਕੇ ਵਡਭਾਗਾ, ਉਹਨਾਂ ਦੀਆਂ ਮਨ ਦੀਆਂ ਚਿੰਤਾ ਵਾਹਿਗੁਰੂ ਨੇ ਮੇਟ ਦਿੱਤੀਆਂ ਹਨ।
ਸੰਤ ਜਨਾ ਹਰ ਮੰਤਰ ਦ੍ਰਿੜਾਇਆ,
ਸੰਤਾਂ ਦੀ ਜਨ ਪਿਆਰਿਆਂ ਦੀ ਸੰਗਤ ਵਿੱਚ ਇੱਕੋ ਗੱਲ ਦ੍ਰਿੜ ਕਰਨੀ ਹੈ ਕਿ ਉਹੀ ਅਸਲੀ ਸੰਤ ਹੈ ਜਿਹਦੀ ਸੰਗਤ ਵਿੱਚੋਂ ਗੁਰੂ ਦਾ ਅਸਲੀ ਉਪਦੇਸ਼ ਦ੍ਰਿੜ ਹੋ ਜਾਏ। ਅਸਲੀ ਸੰਤ ਵੀ ਉਹੀ ਹੈ ਜਿਹੜਾ ਗੁਰੂ ਦਾ ਨਾਮ ਦ੍ਰਿੜ ਕਰਾਉਣ ਵਾਸਤੇ ਤੁਹਾਨੂੰ ਵਾਰ ਵਾਰ ਬਚਨ ਕਰਦਾ ਜਾਂ ਪ੍ਰੇਰਨਾ ਦਿੰਦਾ ਜਾਂ ਵਾਰ ਵਾਰ ਤੁਹਾਨੂੰ ਨਾਮ ਵਿੱਚ ਬਾਣੀ ਵਿੱਚ ਜੋੜਦਾ। ਜਿਹੜਾ ਆਪਣੇ ਨਾਲ ਜੋੜਦਾ ਭਾਵੇਂ ਜਿੰਨੀਆਂ ਮਰਜ਼ੀ ਰਿੱਧੀਆਂ ਸਿੱਧੀਆਂ ਦਾ ਮਾਲਕ ਵੀ ਹੋਵੇ ਪਰ ਉਹ ਸੰਤ ਨਹੀਂ ਆਖਿਆ ਜਾਏਗਾ। ਜਿਹੜਾ ਦੇਹ ਦੀ ਪੂਜਾ ਕਰਾਉਂਦਾ ਉਹ ਤਾਂ ਦੇਹ ਵਿੱਚ ਫਸਿਆ ਹੋਇਆ ਨਾ। ਇਸ ਕਰਕੇ ਸੰਗਤ ਜੀ, ਸੰਤ ਜਿਹੜੇ ਵਾਹਿਗੁਰੂ ਦੇ ਜਨ ਪਿਆਰੇ ਆ ਨਾ, ਉਹਨਾਂ ਨੇ ਸਤਿਗੁਰਾਂ ਦੇ ਦਰ ਤੋਂ ਨਾਮ ਰੂਪ ਮੰਤਰ ਨੂੰ ਦ੍ਰਿੜ ਕਰ ਲਿਆ, ਪੱਕਾ ਕਰਕੇ ਹਿਰਦੇ ਵਿੱਚ ਵਸਾ ਲਿਆ। ਇਸੇ ਤਰ੍ਹਾਂ ਐਸੇ ਸੰਤਾਂ ਦੀ, ਗੁਰਮੁਖਾਂ ਦੀ, ਗੁਰਸਿੱਖਾਂ ਦੀ, ਮਹਾਂਪੁਰਖਾਂ ਦੀਆਂ ਨਾਮ ਜਪਣ ਵਾਲੀਆਂ ਰੂਹਾਂ ਦੀ ਸੰਗਤ ਕਰ। ਕਿਉਂ ਕਰ? ਕਿ ਉਹਨਾਂ ਦੀ ਸੰਗਤ ਵਿੱਚੋਂ ਸੱਚੇ ਪਾਤਸ਼ਾਹ ਦਾ ਨਾਮ ਦ੍ਰਿੜ ਪੱਕਾ ਹੋ ਕੇ ਤੇਰੇ ਮਨ ਵਿੱਚ ਵਸ ਜਾਏਗਾ। ਐਨ ਵਸਾਉਣ ਵਾਸਤੇ ਤੈਨੂੰ ਵਾਰ ਵਾਰ ਤਾਗੀਦ ਕਰਨਗੇ, ਪ੍ਰੇਰਨਾ ਦੇਣਗੇ ਬਾਣੀ ਨਾਲ, ਨਾਮ ਨਾਲ ਹੀ ਤੈਨੂੰ ਜੋੜਨਗੇ। ਔਰ ਜਿਨ੍ਹਾਂ ਦੇ ਹਿਰਦੇ ਵਿੱਚ ਭਾਈ ਨਾਮ ਐਨ ਪੱਕਾ ਹੋ ਕੇ ਦ੍ਰਿੜ ਵਸ ਗਿਆ ਹੈ,
ਹਰ ਸਾਜਨ ਵਸ ਗਤ ਕੀਨੇ ਰਾਮ,
ਉਹਨਾਂ ਸੰਤਾਂ ਨੇ, ਉਹਨਾਂ ਜਨ ਪਿਆਰਿਆਂ ਨੇ ਰਾਮ ਹੈ ਭਾਈ ਜੋ ਹਰੀ ਪਰਮੇਸ਼ੁਰ ਸਾਰਿਆਂ ਦਾ ਸੱਜਣ ਹੈ, ਸਾਰਿਆਂ ਦਾ ਸ੍ਰੇਸ਼ਟ ਸਾਥੀ ਹੈ ਲੋਕ ਪ੍ਰਲੋਕ ਦਾ, ਉਸ ਨੂੰ ਵਸਗਤ ਕਰ ਲਿਆ, ਆਪਣੇ ਵਸ ਵਿੱਚ ਕਰ ਲਿਆ, ਉਹਨਾਂ ਦੇ ਅਧੀਨ ਹੋ ਜਾਂਦਾ। ਵਾਹਿਗੁਰੂ ਪਰਮੇਸ਼ਰ ਐਸੀ ਉਹਨਾਂ ਤੇ ਕਿਰਪਾ ਹੁੰਦੀ ਹੈ।
ਆਪਣਾ ਮਨ ਅੱਗੇ ਧਰਿਆ,
ਇਹਨਾਂ ਨੇ ਆਪਣਾ ਮਨ ਗੁਰੂ ਦੇ ਅੱਗੇ ਰੱਖ ਦਿੱਤਾ, ਗੁਰੂ ਨੂੰ ਭੇਟਾ ਕਰ ਦਿੱਤਾ। ਅੱਜ ਆਪਣਾ ਮਨ ਗੁਰੂ ਦੇ ਅੱਗੇ ਨਹੀਂ, ਆਪਣਾ ਮਨ ਮਨਮਤ ਦੇ ਅੱਗੇ ਹੈ। ਜੋ ਮਨ ਕਹਿੰਦਾ ਉਹੀ ਕਰਦੇ ਹਾਂ, ਇਹੀ ਮਨਮਤ ਹੈ। ਗੁਰੂ ਤੋਂ ਉਲਟ ਚੱਲਣਾ, ਇਹਦਾ ਮਤਲਬ ਇਹ ਹੈ ਗੁਰਮਤ ਦੀ ਸਿੱਖਿਆ ਤੋਂ ਜਿਹੜਾ ਉਲਟ ਚੱਲਦਾ ਉਹਨੇ ਆਪਣਾ ਮਨ ਹੀ ਅਜੇ ਗੁਰੂ ਦੇ ਅੱਗੇ ਰੱਖਿਆ। ਜਿਨ੍ਹਾਂ ਨੇ ਮਨ ਗੁਰੂ ਦੇ ਅੱਗੇ ਭੇਟਾ ਕਰ ਦਿੱਤਾ ਨਾ, ਉਹ ਫਿਰ ਗੁਰੂ ਨੂੰ ਸਭ ਕੁਝ ਸਮਰਪਿਤ ਕਰ ਦਿੰਦੇ ਆ, ਗੁਰੂ ਦੇ ਹੁਕਮ ਵਿੱਚ ਚੱਲਦੇ ਆ, ਗੁਰੂ ਦੀ ਆਗਿਆ ਨੂੰ ਕਮਾਉਂਦੇ ਹਨ। ਇਸ ਤਰ੍ਹਾਂ ਜਿਨ੍ਹਾਂ ਨੇ ਮਨ ਆਪਣਾ ਗੁਰੂ ਦੇ ਅੱਗੇ ਰੱਖ ਦਿੱਤਾ, ਗੁਰੂ ਦੇ ਹੁਕਮਾਂ ਅੱਗੇ ਭੇਟਾ ਕਰ ਦਿੱਤਾ, ਗੁਰੂ ਦੇ ਹੁਕਮਾਂ ਵਿੱਚ ਸਮਰਪਿਤ ਕਰ ਦਿੱਤਾ ਹੈ,
ਸਰਬਸ ਠਾਕੁਰ ਦੀਨੇ ਰਾਮ,
ਠਾਕੁਰ ਵਾਹਿਗੁਰੂ ਨੇ ਹੈ ਭਾਈ ਉਹਨਾਂ ਨੂੰ ਸਾਰੇ ਸੁੱਖ, ਸਾਰੀਆਂ ਬਖਸ਼ਿਸ਼ਾਂ, ਉਹਨਾਂ ਨੂੰ ਹਮੇਸ਼ਾ ਲਈ ਸਾਰਾ ਕੁਝ ਹੀ ਦੇ ਦਿੱਤਾ। ਕਲਗੀਆਂ ਵਾਲੇ ਨੇ ਸਰਬੰਸ ਮਾਰਿਆ ਨਾ ਆਪਣੇ ਉੱਤੋਂ ਦੀ, ਇਉਂ ਗੁਰੂ ਪਰਮੇਸ਼ਰ ਸਭ ਕੁਝ ਹੀ ਉਹਨਾਂ ਉੱਤੋਂ ਦੀ ਵਾਰ ਕੁਰਬਾਨ ਕਰ ਦਿੰਦਾ ਜਿਹੜਾ ਆਪਣਾ ਮਨ ਗੁਰੂ ਨੂੰ ਦੇ ਦਿੰਦਾ। ਮਨ ਦਾ ਕੀ ਦੇਣਾ? ਮਨ ਵਿੱਚ ਇਹ ਫੈਸਲਾ ਕਰਨਾ ਕਿ ਮੈਂ ਸ਼ਰਾਬ ਨਹੀਂ ਪੀਵਾਂਗਾ, ਨਸ਼ਾ ਨਹੀਂ ਖਾਵਾਂਗਾ, ਰੋਮਾਂ ਦੀ ਬੇਅਦਬੀ ਨਹੀਂ ਕਰਾਂਗਾ, ਸਿੱਖੀ ਪਰਪੱਕ ਰੱਖਾਂਗਾ, ਬਾਣੀ ਪੜ੍ਹਾਂਗਾ, ਸਤਸੰਗਤ ਕਰਾਂਗਾ। ਇਹੀ ਮਨ ਗੁਰੂ ਨੂੰ ਭੇਟਾ ਕਰਨਾ। ਕਿਉਂ? ਜਿਨ੍ਹਾਂ ਨੇ ਇਸ ਤਰ੍ਹਾਂ ਮਨ ਅੱਗੇ ਰੱਖ ਦਿੱਤਾ, ਗੁਰੂ ਨੂੰ ਭੇਟਾ ਕਰ ਦਿੱਤਾ, ਅੱਗੋਂ ਸਤਿਗੁਰੂ ਨੇ ਉਲਟਾ ਕੀ ਕਿਰਪਾ ਕੀਤੀ, ਪਰਮੇਸ਼ਰ ਨੇ, ਠਾਕੁਰ ਨੇ, ਵਾਹਿਗੁਰੂ ਨੇ, ਕਿ ਸਭ ਕੁਝ ਹੀ ਉਹਨਾਂ ਨੂੰ ਦੇ ਦਿੱਤਾ ਹੈ।
ਕਰ ਆਪਣੀ ਦਾਸੀ ਮਿਟੀ ਉਦਾਸੀ,
ਜਿਨ੍ਹਾਂ ਨੇ ਭਾਈ ਆਪਣੀ ਬਿਰਤੀ ਨੂੰ, ਇੱਥੇ ਦਾਸੀ ਦਾ ਅਰਥ ਲੱਗੇਗਾ, ਆਪਣੀ ਬਿਰਤੀ ਨੂੰ ਵਾਹਿਗੁਰੂ ਦੀ ਦਾਸੀ ਬਣਾ ਦਿੱਤਾ। ਕਰ ਆਪਣੀ ਦਾਸੀ, ਵਾਹਿਗੁਰੂ ਦੀ ਦਾਸੀ, ਵਾਹਿਗੁਰੂ ਦੀ ਸੇਵਕ ਬਣਾ ਲਿਆ। ਜਿਨ੍ਹਾਂ ਨੇ ਆਪਣੇ ਮਨ ਦੀ ਬਿਰਤੀ ਨੂੰ, ਉਹਨਾਂ ਦੀਆਂ ਸਾਰੀਆਂ ਉਦਾਸੀਆਂ, ਉਪਰਾਮਤਾਈਆਂ, ਉਹਨਾਂ ਦੀਆਂ ਮਨ ਵਿੱਚੋਂ ਮਿਟ ਜਾਂਦੀਆਂ ਹਨ।
ਹਰ ਮੰਦਰ ਥਿਤ ਪਾਈ,
ਹਰਿਮੰਦਰ ਸਾਹਿਬ ਦੇ ਵਿੱਚ ਵੀ ਉਹਨਾਂ ਨੂੰ ਥਾਂ ਪ੍ਰਾਪਤ ਹੋ ਗਈ। ਹਰਿਮੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਹਰੀ ਦਾ ਮੰਦਰ ਹੈ, ਹਰੀ ਦਾ ਮੰਦਰ ਸਤਸੰਗਤ ਹੈ, ਹਰੀ ਦਾ ਮੰਦਰ ਵਾਹਿਗੁਰੂ ਦੀ ਦਰਗਾਹ ਹੈ। ਇਸ ਤਰ੍ਹਾਂ ਉਹਨਾਂ ਨੂੰ ਵਾਹਿਗੁਰੂ ਦੀ ਦਰਗਾਹ ਵਿੱਚ ਜੋ ਹਰੀ ਦਾ ਮੰਦਰ ਹੈ ਉੱਥੇ ਥਾਂ ਪ੍ਰਾਪਤ ਹੋ ਗਈ ਹੈ। ਸਾਰੀਆਂ ਉਦਾਸੀਆਂ ਝੋਰੇ ਮਿਟ ਗਏ ਹੈ।
ਅਨੰਦ ਬਿਨੋਦ ਸਿਮਰਹੋ ਪ੍ਰਭ ਸੱਚ,
ਜਿਸ ਵਾਹਿਗੁਰੂ ਦੇ ਬਿਨੋਦ ਕੌਤਕ ਆਨੰਦ ਦੇਣ ਵਾਲੇ ਹੈ ਨਾ ਸਾਰੇ, ਐਸੇ ਵਾਹਿਗੁਰੂ ਦਾ ਸਿਮਰਨ ਕਰਿਆ ਕਰ ਸੱਚੇ ਦਾ ਹਮੇਸ਼ਾ।
ਵਿਛੋੜ ਕਬੂ ਨਾ ਜਾਈ,
ਵਿਛੋੜਾ ਪੈਣ ਤੋਂ ਫਿਰ ਕਦੇ ਵੀ ਕਦੇ ਵਿਛੋੜਾ ਨਹੀਂ ਪਵੇਗਾ ਉਹਦੇ ਨਾਲੋਂ, ਤੇ ਕਦੇ ਵੀ ਉਹ ਤੋਂ ਦੂਰ ਨਹੀਂ ਜਾਵੇਗਾ।
ਸਾ ਵੱਡ ਭਾਗਣ ਸਦਾ ਸੁਹਾਗਣ,
ਉਹ ਵੱਡਿਆਂ ਭਾਗਾਂ ਵਾਲਾ ਗੁਰਮੁਖ ਹੈ ਜਿਹਨੂੰ ਸਾਰੇ ਸੁੱਖ ਪ੍ਰਾਪਤ ਹੋ ਗਏ ਲੋਕ ਪ੍ਰਲੋਕ ਦੇ। ਆਪਾਂ ਕਹਿ ਦਿੰਦੇ ਹਾਂ ਫਲਾਨੇ ਨੂੰ ਆ ਪਦਾਰਥ ਮਿਲ ਗਿਆ ਬਈ ਵੱਡਿਆਂ ਭਾਗਾਂ ਵਾਲਾ, ਨਹੀਂ ਭਾਈ, ਵੱਡਿਆਂ ਭਾਗਾਂ ਵਾਲਾ ਉਹ ਹੈ ਜਿਹਨੂੰ ਸਤਿਗੁਰੂ ਦਾ ਨਾਮ ਤੇ ਬਾਣੀ ਮਿਲ ਗਈ ਹੈ, ਉਹ ਵੱਡਿਆਂ ਭਾਗਾਂ ਵਾਲੇ ਹੈ ਤੇ ਸਦਾ ਸੁਹਾਗਣ ਸਦਾ ਹੀ ਸਹੁੰ ਵਾਹਿਗੁਰੂ ਦੀ ਉਹਨਾਂ ਨੂੰ ਪ੍ਰਾਪਤੀ ਹੈ। ਔਰ ਵਾਹਿਗੁਰੂ ਤੋਂ ਕਦੇ ਉਹਨਾਂ ਨੂੰ ਵਿਛੋੜਾ ਨਹੀਂ, ਜਿਵੇਂ ਪਤੀ ਵਰਤਾਂ ਨੂੰ ਪਤੀ ਦਾ ਵਿਛੋੜੇ ਦਾ ਦੁੱਖ ਨਹੀਂ ਹੁੰਦਾ।
ਰਾਮ ਨਾਮ ਗੁਣ ਚੀਨੇ,
ਨਵੇਂ ਪਰਮੇਸ਼ਰ ਦੇ ਨਾਮ ਨੂੰ ਅਤੇ ਗੁਣਾਂ ਨੂੰ ਉਹਨਾਂ ਨੇ ਚੀਨੇ ਜਾਣ ਲਿਆ ਹੈ, ਵੇਖ ਲਿਆ ਹੈ ਪ੍ਰਤੱਖ ਰੂਪ ਦੇ ਵਿੱਚ।
ਕਹੋ ਨਾਨਕ ਰਵਹਿ ਰੰਗ ਰਾਤੇ,
ਧੰਨ ਗੁਰੂ ਅਰਜਨ ਦੇਵ ਜੀ ਫਰਮਾਉਣ ਕਰਦੇ ਆ ਉਹ ਪ੍ਰੇਮ ਦੇ ਰੰਗ ਵਿੱਚ ਰੰਗੇ ਹੋਏ ਆ ਹਮੇਸ਼ਾ ਵਾਸਤੇ, ਜਿਹੜੇ ਅੱਠੇ ਪੈਰ ਪ੍ਰੇਮ ਦੇ ਰੰਗ ਵਿੱਚ ਵਾਹਿਗੁਰੂ ਦੇ ਨਾਮ ਨੂੰ ਉਚਾਰਦੇ ਆ।
ਪ੍ਰੇਮ ਮਹਾਰਸ ਪੀਨੇ,
ਔਰ ਪ੍ਰੇਮ ਦੇ ਅਤੇ ਭਗਤੀ ਦਾ ਜਿਹੜਾ ਸਭ ਤੋਂ ਵੱਡਾ ਮਹਾਰਸ ਹੈ ਨਾ, ਅਸਲੀ ਰਸ ਆਤਮਕ ਆਨੰਦ ਦਾ, ਪ੍ਰੇਮਾ ਭਗਤੀ ਦਾ, ਬ੍ਰਹਮਾਨੰਦ ਦਾ, ਉਸ ਵਿੱਚ ਉਹਨਾਂ ਦੀ ਬਿਰਤੀ ਭਿੱਜ ਗਈ ਹੈ ਮਨ ਦੀ।
ਆਨੰਦ ਬਿਨੋਦ ਭਏ ਨਿਤ ਸਖੀਏ,
ਐਸੇ ਆਨੰਦ ਪੈਦਾ ਕਰਨ ਵਾਲਾ ਜਿਹਦੇ ਸਾਰੇ ਕੌਤਕ ਆਨੰਦ ਦਾਇਕ ਹਨ, ਜਿਨ੍ਹਾਂ ਨੇ ਨਿਤਾ ਪ੍ਰਤੀ ਉਸ ਵਾਹਿਗੁਰੂ ਦੇ ਕੌਤਕਾਂ ਨੂੰ ਵੇਖ ਵੇਖ ਕੇ ਉਸ ਦੇ ਆਨੰਦ ਵਿੱਚ ਬਿਨੋਦ ਮਸਤ ਹੋਏ ਹੈ, ਐਸੇ ਜਿਹੜੇ ਜਗਿਆਸੂ ਰੂਪ ਸਖੀਆਂ ਹਨ।
ਮੰਗਲ ਸਦਾ ਹਮਾਰਾ ਰਾਮ,
ਰਾਮ ਇਹ ਭਾਈ ਉਹਨਾਂ ਨੂੰ ਸਦਾ ਸਦਾ ਲਈ ਖੁਸ਼ੀਆਂ ਹਨ, ਤੱਤੀਆਂ ਲੋਹਾਂ ਤੇ ਬੈਠ ਕੇ ਵੀ ਉਹਨਾਂ ਦੀਆਂ ਖੁਸ਼ੀਆਂ ਨੂੰ ਕੋਈ ਦੂਰ ਨਹੀਂ ਕਰ ਸਕਿਆ, ਉਬਲਦੀਆਂ ਦੇਗਾਂ ਵਿੱਚ ਵੀ ਉਹਨਾਂ ਦੀਆਂ ਖੁਸ਼ੀਆਂ ਦੂਰ ਨਹੀਂ ਹੋਈਆਂ, ਐਸੀਆਂ ਖੁਸ਼ੀਆਂ ਸਦਾ ਦੀਆਂ ਉਹਨਾਂ ਨੂੰ ਪ੍ਰਾਪਤ ਹੋ ਗਈਆਂ। ਮੰਗਲ ਦਾ ਅਰਥ ਖੁਸ਼ੀ ਹੈ, ਸਦਾ ਦੀ ਖੁਸ਼ੀ ਆਤਮਕ ਤ੍ਰਿਪਤੀ ਦੀ ਪ੍ਰਾਪਤ ਹੋਈ ਹੈ।
ਆਪਨੜੈ ਪ੍ਰਭ ਆਪ ਸੀ ਗਾਰੀ,
ਆਪਣੇ ਪ੍ਰਭੂ ਨੇ ਆਪ ਹੀ ਉਹਨਾਂ ਨੂੰ ਸ਼ੁਭ ਗੁਣਾਂ ਦੇ ਸਹਿਤ ਸ਼ਿੰਗਾਰ ਦਿੱਤਾ, ਭਗਤੀ ਦੇ ਗੁਣ, ਸਤ ਸੰਤੋਖ ਦੇ ਗੁਣ ਇਹਨਾਂ ਦੇ ਸਹਿਤ ਉਹਨਾਂ ਨੂੰ ਸਜਾ ਦਿੱਤਾ, ਐਸੇ ਸ਼ਿੰਗਾਰ ਕਰ ਦਿੱਤੇ ਹੈ।
ਸੋਭਾਵੰਤੀ ਨਾਰੇ,
ਉਹ ਜਸ ਵਾਲੀਆਂ ਵਾਹਿਗੁਰੂ ਦੇ ਦਰ ਤੋਂ ਸਨਮਾਨ ਵਾਲੀਆਂ ਐਸੀਆਂ ਜਿਹੜੀਆਂ ਪਤੀ ਵਰਤਾ ਇਸਤਰੀ ਦੀ ਤਰ੍ਹਾਂ ਉਹ ਜਗਿਆਸੂ ਰੂਪ ਸਖੀਆਂ ਹਨ ਵਾਹਿਗੁਰੂ ਦੀਆਂ ਪਿਆਰੀਆਂ।
ਸਹਿਜ ਸੁਭਾਏ ਭਏ ਕਿਰਪਾਲਾ,
ਸੋਤੇ ਵਾਹਿਗੁਰੂ ਉਹਨਾਂ ਉੱਤੇ ਕਿਰਪਾਲੂ ਹੋ ਗਿਆ ਹੈ।
ਗੁਣ ਅਵਗੁਣ ਨਾ ਵਿਚਾਰਿਆ,
ਨਾ ਤਾਂ ਉਹਨਾਂ ਦੇ ਗੁਣ ਵੇਖ ਕੇ ਪ੍ਰਸੰਨ ਹੋਇਆ ਤੇ ਨਾ ਉਹਨਾਂ ਦੇ ਔਗੁਣਾਂ ਦੀ ਕੋਈ ਵਿਚਾਰ ਕਰਕੇ ਉਹਨਾਂ ਤੋਂ ਦੂਰ ਹੋਇਆ। ਉਹਨਾਂ ਦੇ ਗੁਣ ਅਤੇ ਔਗੁਣਾਂ ਦੀ ਵਿਚਾਰ ਨਹੀਂ ਪਹਿਲਾਂ ਦੇ ਜੀਵਨ ਵਿੱਚ, ਪਹਿਲਾਂ ਦੇ ਗੁਣ ਅਤੇ ਔਗੁਣਾਂ ਦੀ ਵਿਚਾਰ ਨਹੀਂ ਕਰਦਾ, ਸੁਤੇ ਸਿੱਧੀ ਉਹਨਾਂ ਤੇ ਕਿਰਪਾਲੂ ਰਹਿੰਦਾ ਹੈ।
ਕੰਠ ਲਗਾਏ ਲੀਏ ਜਨ ਆਪਣੇ,
ਜਨ ਆਪਣੇ ਪਿਆਰਿਆਂ ਨੂੰ ਆਪਣੇ ਗਲ ਨਾਲ ਲਾ ਕੇ ਰੱਖਦਾ ਹੈ ਹਮੇਸ਼ਾ ਵਾਸਤੇ।
ਰਾਮ ਨਾਮ ਹੁਰ ਧਾਰਿਆ,
ਉਹਨਾਂ ਨੇ ਹਿਰਦੇ ਵਿੱਚ ਰਮੇ ਪਰਮੇਸ਼ਰ ਦਾ ਨਾਮ ਧਾਰਨ ਕੀਤਾ ਹੋਇਆ ਹੈ।
ਮਾਨ ਮੋਹ ਮਦ ਸਗਲ ਵਿਆਪੀ,
ਮਾਨ ਹੰਕਾਰ ਮੋਹ ਇਸੇ ਤਰ੍ਹਾਂ ਸਾਧ ਸੰਗਤ ਦੀ ਮਦ, ਮਾਣ ਹਉਮੈ ਮੋਹ ਮਦ ਹੰਕਾਰ ਇਹ ਸਾਰੇ ਜੀਵਾਂ ਨੂੰ ਵਿਆਪੇ ਲੱਗੇ ਹੋਏ ਹਨ।
ਪਰ ਕਿਰਪਾ ਆਪ ਨਿਵਾਰੇ,
ਪਰ ਕਿਰਪਾ ਕਰਕੇ ਆਪਣੇ ਪਿਆਰੇ ਦੇ ਵਾਹਿਗੁਰੂ ਨੇ ਆਪ ਨਿਵਿਰਤ ਕਰ ਦਿੱਤੇ, ਦੂਰ ਕਰ ਦਿੱਤੇ, ਇਹਨਾਂ ਤੋਂ ਛੁਟਕਾਰਾ ਕਰਾਇਆ ਹੈ।
ਕਹੋ ਨਾਨਕ ਭੈ ਸਾਗਰ ਤਰਿਆ,
ਉਹਨਾਂ ਗੁਰਮੁਖਾਂ ਦਾ ਸੰਸਾਰ ਰੂਪ ਭੈ ਸਾਗਰ ਤੋਂ, ਧੰਨ ਗੁਰੂ ਅਰਜਨ ਦੇਵ ਜੀ ਕਹਿੰਦੇ ਔਗਣਾ ਰੂਪ ਭੈ ਸਾਗਰ ਤੋਂ ਸੁਖੈਨ ਤਰ ਗਏ ਹੈ।
ਪੂਰਨ ਕਾਜ ਹਮਾਰੇ,
ਮਨੁੱਖਾ ਜੀਵਨ ਦੀ ਸਫਲਤਾ ਦਾ ਕਾਰਜ, ਵਾਹਿਗੁਰੂ ਦੀ ਪ੍ਰਾਪਤੀ ਹੋਣ ਦਾ ਕਾਰਜ, ਇਹ ਸਾਰੇ ਉਹਨਾਂ ਦੇ ਸੱਚੇ ਪਾਤਸ਼ਾਹ ਨੇ ਆਪ ਪੂਰੇ ਕੀਤੇ ਹੈ।
ਗੁਣ ਗੋਪਾਲ ਗਾਵੋ ਨਿਤ ਸਖੀ ਹੋ,
ਇਹ ਜਗਾਸੂ ਰੂਪ ਗੁਰਸਿੱਖੋ ਸੰਗਤ ਵਿੱਚ ਮਿਲ ਕੇ ਜੋ ਪ੍ਰਿਥਵੀ ਦਾ ਪਾਲਕ ਵਾਹਿਗੁਰੂ ਹੈ ਉਸ ਦੇ ਗੁਣਾਂ ਨੂੰ ਹਮੇਸ਼ਾ ਗਾਇਆ ਕਰੋ।
ਸਗਲ ਮਨੋਰਥ ਪਾਏ ਰਾਮ,
ਇਹ ਭਾਈ ਸਾਰੇ ਮਨ ਦੇ ਮਨੋਰਥ ਪ੍ਰਾਪਤ ਹੋ ਜਾਣਗੇ ਤੁਹਾਡੇ।
ਸਫਲ ਜਨਮ ਹੋਆ ਮਿਲ ਸਾਧੂ,
ਸ੍ਰੇਸ਼ਟ ਸਤਿਗੁਰਾਂ ਨਾਲ। ਇੱਥੇ ਸਾਧੂ ਦਾ ਅਰਥ ਗੁਰਮੁਖ ਦੀ ਅਵਸਥਾ ਬਾਰੇ ਨਹੀਂ ਲੱਗੇਗਾ, ਇੱਥੇ ਸਾਧੂ ਦਾ ਅਰਥ ਸਤਿਗੁਰਾਂ ਬਾਬਤ। ਸ੍ਰੇਸ਼ਟ ਸਤਿਗੁਰਾਂ ਨੂੰ ਮਿਲ ਕਰਕੇ ਉਹਨਾਂ ਦਾ ਮਨੁੱਖਾ ਜੀਵਨ ਰੂਪ ਜਨਮ ਸਫਲਾ ਹੋ ਗਿਆ, ਸਹਿਤ ਫਲਾਂ ਦੇ ਹੋ ਗਿਆ, ਸਤ ਸੰਤੋਖ ਦਇਆ ਧਰਮ ਧੀਰਜ ਭਾਉ ਭਗਤੀ, ਇਹ ਸਾਰੇ ਧਰਮ ਅਰਥ ਕਾਮ ਮੋਖ ਫਲ ਉਹਨਾਂ ਨੂੰ ਪ੍ਰਾਪਤ ਹੋ ਗਏ ਹੈ।
ਏਕੰਕਾਰ ਧਿਆਏ ਰਾਮ,
ਇੱਕ ਓੰਕਾਰ ਨੂੰ ਜਿਨ੍ਹਾਂ ਨੇ ਧਿਆਇਆ, ਮੂਲ ਮੰਤਰ ਦਾ ਜਾਪ, ਵਾਹਿਗੁਰੂ ਮੰਤਰ ਦਾ ਬਾਣੀ ਦਾ ਅਭਿਆਸ, ਇੱਕ ਅਦਵੈਤ ਸਰੂਪ ਪਰਮੇਸ਼ਰ ਨੂੰ ਜਿਨ੍ਹਾਂ ਨੇ ਧਿਆਇਆ ਹੈ ਨਾ ਹੇ ਭਾਈ, ਉਹਨਾਂ ਦਾ ਮਨੁੱਖਾ ਜੀਵਨ ਸਫਲ ਹੋ ਗਿਆ ਹੈ।
ਜਪ ਏਕ ਪ੍ਰਭੂ ਅਨੇਕ ਰਵਿਆ,
ਅਨੇਕਾਂ ਥਾਵਾਂ ਤੇ ਜੋ ਰਵਿਆ ਵਿਆਪਕ ਹੈ, ਇੱਕ ਉਸ ਵਾਹਿਗੁਰੂ ਦਾ ਜਾਪ ਕਰਿਆ ਕਰ ਸਿੱਖਾ, ਹੋਰਾਂ ਦੀ ਉਪਾਸ਼ਨਾ ਨਹੀਂ ਕਰਨੀ ਕਦੇ ਵੀ।
ਸਰਬ ਮੰਡਲ ਛਾਇਆ,
ਸਾਰੇ ਮੰਡਲ ਸੰਸਾਰ ਵਿੱਚ ਜਿਹਦੀ ਛਾਇਆ, ਮਾਇਆ ਵੀ ਜਿਹਦੀ ਛਾਂ ਹੈ, ਐਸਾ ਵਾਹਿਗੁਰੂ ਸਾਰੀਆਂ ਥਾਂ ਤੇ ਹੀ ਪਰਿਪੂਰਨ ਹੈ, ਸਾਰੇ ਮੰਡਲ ਸਾਰੇ ਲੋਕ ਪ੍ਰਲੋਕ ਸਾਰੀ ਥਾਂ ਦੇ ਉੱਤੇ।
ਬ੍ਰਹਮੋ ਪਸਾਰਾ ਬ੍ਰਹਮ ਪਸਰਿਆ,
ਉਹ ਵਾਹਿਗੁਰੂ ਦਾ ਇਹ ਜਿੰਨਾ ਪਸਾਰਾ ਬਣਾਇਆ ਹੋਇਆ ਇਹਦੇ ਵਿੱਚ ਆਪ ਵਿਆਪਕ ਹੋ ਕੇ ਵਰਤ ਰਿਹਾ ਹੈ, ਸਾਰੇ ਸੰਸਾਰ ਵਿੱਚ ਆਪ ਹੀ ਪਸਰਿਆ ਹੋਇਆ ਹੈ।
ਸਭ ਬ੍ਰਹਮ ਦ੍ਰਿਸ਼ਟੀ ਆਇਆ,
ਗੁਰਮੁਖਾਂ ਦੀ ਇਹ ਦ੍ਰਿਸ਼ਟੀ ਹੋ ਗਈ ਹੈ ਕਿ ਸਾਰਿਆਂ ਵਿੱਚੋਂ ਵਿਆਪਕ ਵਾਹਿਗੁਰੂ ਦੇ ਉਹਨਾਂ ਨੂੰ ਦਰਸ਼ਨ ਹੁੰਦੇ ਹੈ। ਬ੍ਰਹਮ ਦੀਸੈ ਬ੍ਰਹਮ ਸੁਣੀਐ, ਏਕ ਏਕ ਵਖਾਣੀਐ, ਆਤਮ ਪਸਾਰਾ ਕਰਨ ਹਾਰਾ ਤਿਸ ਬਿਨਾ ਨਹੀਂ ਜਾਣੀਐ, ਐਸੀ ਬ੍ਰਹਮ ਦ੍ਰਿਸ਼ਟੀ ਉਹਨਾਂ ਦੀ ਆਈ ਹੈ, ਭਾਵ ਐਸੀ ਦ੍ਰਿਸ਼ਟੀ ਪ੍ਰਾਪਤ ਹੋਈ ਹੈ ਉਹਨਾਂ ਨੂੰ, ਸਾਰੇ ਪਸਾਰੇ ਵਿੱਚੋਂ ਵਾਹਿਗੁਰੂ ਨੂੰ ਹੀ ਉਹ ਤੱਕਦੇ ਹੈ, ਵੇਖਦੇ ਹਨ।
ਜਲ ਥਲ ਮਹੀਲ ਪੂਰ ਪੂਰਨ,
ਜਲ ਪਾਣੀ ਵਿੱਚ, ਥਲ ਮਾਰੂ ਥਲ ਵਿੱਚ, ਮਹੀ ਧਰਤੀ ਵਿੱਚ, ਅਲ ਆਕਾਸ਼ ਵਿੱਚ, ਸਾਰੀਆਂ ਥਾਵਾਂ ਤੇ ਮੇਰਾ ਵਾਹਿਗੁਰੂ ਪਰਿਪੂਰਨ ਹੈ, ਕੋਈ ਇੱਕ ਇੰਚ ਥਾਂ ਵੀ ਨਹੀਂ ਜਿੱਥੇ ਵਾਹਿਗੁਰੂ ਦਾ ਨਿਵਾਸ ਨਹੀਂ ਹੈ।
ਇਸ ਬਿਨਾ ਨਹੀਂ ਜਾਏ,
ਜਾਏ ਕੋਈ ਵੀ ਜਗ੍ਹਾ ਇਸ ਪਰਮਾਤਮਾ ਅਕਾਲ ਪੁਰਖ ਤੋਂ ਬਿਨਾ ਨਹੀਂ ਹੈ, ਵਾਹਿਗੁਰੂ ਤੋਂ ਬਿਨਾ ਕੋਈ ਇੱਕ ਕਿਣਕਾ ਜਗ੍ਹਾ ਵੀ ਖਾਲੀ ਨਹੀਂ ਹੈ, ਸਾਰੀਆਂ ਥਾਵਾਂ ਤੇ ਪਰਮਾਤਮਾ ਇੱਕ ਦੇਸੀ ਨਹੀਂ, ਨਿਆਇਕ ਕਹਿੰਦੇ ਇੱਕ ਦੇਸੀ ਹੈ, ਵਾਹਿਗੁਰੂ ਇੱਕ ਦੇਸੀ ਨਹੀਂ, ਵਾਹਿਗੁਰੂ ਸਰਬ ਥਾਂ ਤੇ ਵਿਆਪਕ ਹੈ, ਇਉਂ ਸਾਰੀਆਂ ਥਾਵਾਂ ਤੇ ਉਸ ਦਾ ਵਾਸਾ ਹੈ।
ਵੇਖ ਦਰਸ਼ਨ ਨਾਨਕ ਬਿਗਸੇ,
ਉਹ ਗੁਰਮੁਖ ਆਪਣੇ ਵਾਹਿਗੁਰੂ ਦੇ ਦਰਸ਼ਨਾਂ ਨੂੰ ਵੇਖ ਵੇਖ ਕੇ ਐਨ ਪ੍ਰਸੰਨ ਹੁੰਦੇ ਹੈ। ਧੰਨ ਗੁਰੂ ਅਰਜਨ ਦੇਵ ਜੀ ਕਹਿੰਦੇ ਜਰੇ ਜਰੇ ਵਿੱਚੋਂ
ਆਪ ਲੈ ਮਿਲਾਏ,
ਜਿਨ੍ਹਾਂ ਨੂੰ ਆਪੇ ਵਾਹਿਗੁਰੂ ਨੇ ਆਪਣੇ ਨਾਲ ਮਿਲਾ ਕੇ ਆਪਣੇ ਵਿੱਚ ਮੇਲ ਕੇ ਇੱਕ ਮਿਕ ਕਰ ਲਿਆ, ਉਹਨਾਂ ਨੂੰ ਅੱਠੇ ਪਹਿਰ ਖੇੜਾ ਹੀ ਖੇੜਾ ਹੈ, ਵਿਗਾਸ ਵਿਗਾਸ ਹੀ ਆ ਉਹਨਾਂ ਦੀ ਅਵਸਥਾ ਉੱਤੇ ਹਮੇਸ਼ਾ ਵਾਸਤੇ, ਜਿਨ੍ਹਾਂ ਨੂੰ ਸੱਚੇ ਪਾਤਸ਼ਾਹ ਨੇ ਆਪਣੇ ਬਣਾ ਕੇ, ਆਪਣੇ ਨਾਲ ਮੇਲ ਕੇ, ਆਪਣਾ ਹੀ ਰੂਪ ਬਣਾ ਕੇ ਇੱਕ ਮਿਕ ਕਰ ਲਿਆ। ਸੋ ਸਾਧ ਸੰਗਤ ਜੀ ਇਹ ਪਰਮ ਪਵਿੱਤਰ ਉਪਦੇਸ਼ ਸਤਿਗੁਰੂ ਜੀ ਨੇ ਸਾਨੂੰ ਬਖਸ਼ਿਸ਼ ਕੀਤੇ ਸਨ ਭੁੱਲਾਂ ਚੁੱਕਾਂ ਗੁਰੂ ਮਹਾਰਾਜ ਗੁਰੂ ਕੀ ਸੰਗਤ ਨੇ ਖਿਮਾ ਕਰਨੀਆਂ ਇਤਨੀ ਹਾਜ਼ਰੀ ਪ੍ਰਵਾਨ ਕਰਨੀ
ਜਲ ਥਲ ਮਹੀਲ ਪੂਰ ਪੂਰਨ ਇਸ ਬਿਨਾ ਨਹੀਂ ਜਾਏ ਪੇਖ ਦਰਸ਼ਨ ਨਾਨਕ ਬਿਗਸੇ ਆਪ ਲਏ ਮਿਲਾਏ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ